एक ओंकार सतनाम करता पुरुष निर्भव निर्वैर अकाल मूर्त अजमनी सैभं गुरुप्रसाद जप आद सच युगाद सच है ही सच नानक खुशी ही सच सदा सचिदानंद सतरम परनासी करी मुल्क निंदा समस्त निवासी बजाय विभूति बजाय रुगनी हरियम करियम करी मुल चतर चक्र वर्ती चतर चक्र भुगते स्वयं तो स्वयं सर्वदा सर्वजोते लोकालं करनासी दयालं स्वरूपे सदायंग संगे अपंगं विभूते एक अद्वति गुरु नानक देवा ओंकार गुरु अंगदेव देवा सतनाम गुर अमर प्यारे करता रामदास गुरुवारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याए अजूनी तेग बहादुर राय सै भंगुर दशमेश सराय गुर प्रसाद ग्रंथ गुर ज्ञाना वाहि गुरु बंदन भगवाना गुरु ग्रंथ साहिब सब पेरा गुरु ग्रंथ साहिब सब केरा जो हमरो चह दर्शन हेरा सो सरदा तर हेरन करे पापन गन को तत्शिन हरे पूर्ण देख्यो आत्मा द्वैत सर्व निवार अये शांत मन संत जेहे तेह पद नमो हमार मुँह पूजरे शास्त्र कट पिंग गिरन चढ़ जाए अंधल खय बदरो सुने जो काल कृपा कर कहां बुद्ध प्रभ तुच्छ हमारी वरण सके महिमा जो तिहारी हम न सकत कर सिखत तुम्हारी आप ले हो तुम कथा सुधारी सो कहो टल गुरु सेवी अहनिस सहज सुभाए दर्शन तरसे गुरु के जन्म मरण दुख जाए दर्शन परसे गुरु के जन्म मरण दुख जाए
वाहेगुरु साहिब जीओ गौड़ी गुआरेरी मोहल्ला पंजवा प्राणी जाने इहो तन मेरा बहुर बहुर वाहु लपटेरा प्राणी जाने इहो तन मेरा बहुर बहुर वाहु लपटेरा पुत्र कलत्र गिरस्त का फासा होन न पाइये राम के दासा कामन सो बिद्ध जित राम गुण गाए कामन सो मत जित तर एह माए रहाओ जो भुलाई सो बुरा जाने साच कह सो बिखे समान जाणै नाहीं जीत अर हार। एहो बलेवा साकत संसार, जो हलाहल सो पीवै बौरा, अमृत नाम जानै कर कौरा। साध संगत कै नाही नेर, लख चौरासी हो प्रभता फेर। एक जाल फहाए पंखी, रस रस भोग करह बहुरंगी। कहो नानक जिस भये कृपाल, गुर पूरै ताके काटे जाल। कहो नानक जिस भये कृपाल, गुर पूरै ताके काटे जाल। वाहिगुरु जी का खालसा, वाहिगुरु जी की फतेह। वाहिगुरु साहिब जीओ। गौड़ी ग्वारेरी महला पंजवा, प्राणी जाणै इहो तन मेरा।
वाहिगुरु जी का खालसा, वाहिगुरु जी की फतेह। परम सत्कार्यो गुरु श्रो गुरु खालसा सतसंग जीओ। आप सरबत संतां जो भी शामां दे वक्त गरीब नवाज सतगुरु की पावन हजूरी विच गुरु नानक दे ग्यारहवें श्लोक श्री गुरु ग्रंथ साहिब जी गुरतागदी ते स्वाभिमान चवर शतर तख्त दे मालक सतगुरु बाणी गुरु गुरु है बाणी जिस बाणी अमृत सारे, ऐसे सतगुरां दे दरबार विच आप जी शामां दे वक्त सुशोभित हो रहे हो। सतसंगत रूप दे अंदर जे सतसंग दी शोभा भाई गुरदास साहिब जी ने अपनी मुबारक रसना तों इन्हां शब्दां द्वारा कीती है कि साध संगत अस्थान जगमग नूर है, लख लख सचिया अरथान किरण थारू। साध संगत दे अस्थान ते ਉਹ ਰੱਬੀ ਨੂਰ ਜਗਮਗਾ ਰਿਹਾ ਹੈ। ਨਿਰੰਕਾਰ ਦਾ ਸ਼ਬਦ ਰੂਪ ਦੇ ਅੰਦਰ ਪ੍ਰਕਾਸ਼ ਹੋ ਰਿਹਾ। ਚੰਦਰਮਾ ਤੇ ਸੂਰਜ ਦੀਆਂ ਲੱਖਾਂ ਕਿਰਨਾਂ ਨੂੰ ਇਹ ਸਾਧ ਸੰਗਤ ਦੇ ਉਸ ਸ਼ਬਦ ਦੇ ਪ੍ਰਭਾਵ ਨੇ ਮਾਤ ਪਾ ਦਿੱਤਾ। ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਸੋ ਆਓ ਅੱਜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪੀਰੀ ਮੀਰੀ ਦਿਵਸ, ਜਿਸ ਦਿਨ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪੀਰੀ ਤਾਂ ਚਲੀ ਆ ਰਹੀ ਸੀ, ਉਹਦੇ ਨਾਲ ਮੀਰੀ ਪਾਤਸ਼ਾਹੀ ਦੇ ਚਿੰਨ ਰਾਜਸੀ ਠਾਠ ਵਾਠ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਸ਼ਸਤਰ ਧਾਰਨ ਦਿਵਸ ਬੜਾ ਮਹੱਤਵਪੂਰਨ ਦਿਵਸ ਹੈ। ਇਸ ਦਿਨ ਦੀਆਂ ਸਾਰੇ ਸਿੱਖ ਜਗਤ ਨੂੰ ਜੋ ਸੰਗਤਾਂ ਇੱਥੇ ਮੌਜੂਦ ਬੈਠੀਆਂ ਹਨ ਸਾਰਿਆਂ ਨੂੰ ਭਾਈ ਲੱਖ ਲੱਖ ਵਧਾਈ ਹੋਵੇ, ਜੋ ਸਤਿਗੁਰਾਂ ਦਾ ਇਹ ਪਾਵਨ ਪਵਿੱਤਰ ਸ਼ਸਤਰ ਧਾਰਨ ਦਿਵਸ ਹੈ। ਇਹਦੇ ਬਾਰੇ ਦਾਸ ਬਾਅਦ ਦੇ ਵਿੱਚ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰੇਗਾ। ਪਹਿਲਾਂ ਸ਼ਬਦ ਦੀ ਕੁਝ ਸੰਖੇਪ, ਅੱਜ ਸ਼ਬਦ ਦੀ ਵਿਚਾਰ ਬਹੁਤੇ ਵਿਸਥਾਰ ਨਾਲ ਨਹੀਂ ਹੋ ਸਕੇਗੀ, ਕਿਉਂਕਿ ਜਿਹੜਾ ਦਿਹਾੜਾ ਹੈ ਇਹਦੇ ਬਾਰੇ ਵੀ ਕੁਝ ਵਿਚਾਰ ਕਰਨੇ ਵਾਜਬ ਹੈ। ਸੋ ਆਓ ਹੁਣੇ ਹੁਣ ਭਾਈ ਦਇਆ ਸਿੰਘ ਜੀ ਰਾਗੀ ਸਿੰਘ ਸਾਹਿਬਾਨਾਂ ਨੇ ਬਹੁਤ ਸੁੰਦਰ ਕੀਰਤ ਨਾਲ ਜੀ ਨੂੰ ਸੁਣਾਇਆ। ਹੁਣ ਜੋ ਲੜੀਵਾਰ ਕਥਾ ਦਾ ਵਕਤ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 180 ਅੰਕ ਤੇ ਗੌੜੀ ਰਾਗਣੀ ਦੇ ਅੰਦਰ ਗੁਆਰੇ ਦੀ ਜਾਤੀ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਪਰਮ ਪਵਿੱਤਰ ਜੋ ਉਪਦੇਸ਼ ਵਖ ਜਨ ਸੁਣਨਾ ਕਰੋ ਜੇ
ਪ੍ਰਾਣੀ ਜਾਣੈ ਇਹੋ ਤਨ ਮੇਰਾ
ਸ਼ਬਦ ਭਾਵੇਂ ਤੁਕ ਬਹੁਤੀ ਔਖੇ ਨਹੀਂ ਪਰ ਗੁਰਬਾਣੀ ਦੀਆਂ ਤੁਕਾਂ ਜਿਹੜੀਆਂ ਸੌਖੀਆਂ ਵੀ ਲੱਗਦੀਆਂ ਸਿਧਾਂਤ ਬਹੁਤਾ ਸੌਖਾ ਤੇ ਜੇ ਤਾਂ ਪ੍ਰਾਣੀ ਦਾ ਅਰਥ ਸਿੱਧੇ ਹੀ ਮਨੁੱਖ ਕਰਕੇ ਅੱਗੇ ਲੰਘਣਾ ਹੋਵੇ ਫਿਰ ਤਾਂ ਸੁੱਖ ਹੀ ਹੈ ਕੰਮ ਪਰ ਨਹੀਂ ਤਾਂ ਇਹ ਤੁਕ ਦੀ ਅਗਲੀ ਗੱਲ ਸਮਝਣ ਵਾਸਤੇ ਕਿ ਪ੍ਰਾਣੀ ਇਸ ਤਨ ਕੀ ਸਰੀਰ ਨੂੰ ਮੇਰਾ ਕੀ ਆਪਣਾ ਜਾਣਦਾ ਹੈ ਪਰ ਪ੍ਰਾਣੀ ਕੀ ਹੁੰਦਾ ਸਾਨੂੰ ਪ੍ਰਾਣੀ ਕਿਉਂ ਕਹਿੰਦੇ ਨੇ ਬੜਾ ਸਿੱਧਾ ਜਿਹਾ ਪ੍ਰਮਾਣ ਹੈ ਕਿ ਜਿਨ੍ਹਾਂ ਨੂੰ ਅਸੀਂ ਧਨੀ ਕਹਿੰਦੇ ਹਾਂ ਧਨੀ ਕਿਉਂ ਕਹਿੰਦੇ ਹਾਂ ਉਹਨਾਂ ਦੇ ਕੋਲ ਧਨ ਹੈ ਤਾਂ ਕਹਿੰਦੇ ਹਾਂ ਉਹਨੂੰ ਧਨੀ ਇਹ ਇੱਕ ਪ੍ਰਮਾਣ ਹੈ ਇਸੇ ਤਰ੍ਹਾਂ ਸਾਨੂੰ ਪ੍ਰਾਣੀ ਤਾਂ ਕਹਿੰਦੇ ਸਾਡੇ ਕੋਲ ਪ੍ਰਾਣ ਹਨ ਪੰਜ ਜਿਹੜੇ ਅਹਿਸਾਸ ਵੀ ਪ੍ਰਾਣ ਹਨ ਪੰਜ ਉਪ ਪ੍ਰਾਣ ਪ੍ਰਾਣ ਉਪਾਨ ਉਦਾਨ ਬਿਆਨ ਆਦਿ ਇਹਨਾਂ ਦੇ ਅਹਿਸਾਸ ਵੀ ਨਾਮ ਹਨ ਤੇ ਉਪ ਪ੍ਰਾਣ ਯਾਨੀ ਛੋਟੇ ਪ੍ਰਾਣ ਨਾਗ ਪੂਰਮ ਕਰਕਲ ਦੇਵਦੱਤ ਕਲਿੱਤੇ ਸਾਡੇ ਸਰੀਰ ਦੇ ਵਿੱਚ ਪਰਮੇਸ਼ਵਰ ਨੇ 10 ਟਿਕਾਣੇ ਹਵਾ ਦੇ ਵੱਖਰੀ ਵੱਖਰੀ ਕਿਰਿਆ ਕਰਨ ਵਾਸਤੇ ਇੱਕੋ ਹੀ ਹਵਾ ਨੂੰ 10 ਥਾਂ ਤੇ ਟਿਕਾਇਆ ਹੋਇਆ ਹੈ 10 ਥਾਂ ਤੇ ਵੱਖਰੀ ਵੱਖਰੀ ਕਿਰਿਆ ਕਰਦੀ ਉਹਦੇ ਨਾਲ ਸਰੀਰ ਚੱਲਦਾ ਇਸ ਕਰਕੇ ਉਹਨਾਂ ਪ੍ਰਾਣਾਂ ਦਾ ਮਾਲਕ ਹੋਣ ਕਰਕੇ ਸਾਨੂੰ ਪ੍ਰਾਣੀ ਕਹਿੰਦੇ ਜਦੋਂ ਮ੍ਰਿਤੂ ਨੂੰ ਪ੍ਰਾਪਤ ਹੁੰਦਾ ਸਰੀਰ ਵਿੱਚੋਂ ਸਾਸੀ ਪ੍ਰਾਣੇ ਨਿਕਲਦੇ ਪ੍ਰਾਣਾਂ ਦੇ ਘੋੜੇ ਤੇ ਬਹਿ ਕੇ ਹੀ ਜੀਵਾਤਮਾ ਪ੍ਰਲੋਕ ਨੂੰ ਜਾਂਦਾ ਹੈ ਜਾਂ ਪੁਨਰ ਜਨਮ ਵਿੱਚ ਆਉਂਦਾ ਇਸ ਕਰਕੇ ਤਾਂ ਭਾਈ ਪ੍ਰਾਣੀ ਦਾ ਅਰਥ ਬਣਿਆ ਪ੍ਰਾਣੀ ਜਾਣਾ ਇਹੋ ਤਨ ਮੇਰਾ ਇਹ ਪ੍ਰਾਣੀ ਸਮਝਦਾ ਵੀ ਇਹ ਜਿਹੜਾ ਤਨ ਹੈ ਨਾ ਸਰੀਰ ਇਹ ਮੇਰਾ ਹੈ ਸਰੀਰ ਤੱਤਾਂ ਦਾ ਅਗਿਆਨ ਕਰਕੇ ਸਾਨੂੰ ਆਪਣਾ ਲੱਗਦਾ ਇਹੋ ਜਿਹੇ ਤਨ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਵੀ ਕਿੰਨੀ ਵਾਰ ਧਾਰਨ ਕੀਤੇ ਤੇ ਕਿੰਨੀ ਵਾਰ ਛੋੜ ਸਤਿਗੁਰੂ ਮਹਾਰਾਜ ਕਹਿੰਦੇ ਇਹ ਅਗਿਆਨ ਨੂੰ ਦੂਰ ਕਰ
ਬਹੁਰ ਬਹੁਰ ਆਹੂ ਲਪਟੇਰਾ
ਬਹੁਰ ਭੀ ਗੌੜੋ ਮੁੜ ਮੁੜ ਕੇ ਵਾਰ ਵਾਰ ਆਹੂ ਲਪਟੇਰਾ ਇਸ ਤਨ ਦੇ ਨਾਲ ਲੰਪਟ ਹੋ ਰਿਹਾ ਇਹਦੇ ਚ ਖਚਤ ਹੋ ਰਿਹਾ ਹੈ ਯਾਨੀ ਦੇਹ ਅਧਿਆਸ ਹੋ ਰਿਹਾ ਹੈ ਇਹਦੇ ਚ ਖਚਤ ਹੋ ਰਿਹਾ ਹੈ
ਪੁੱਤਰ ਕਲੱਤਰ ਗ੍ਰਸਤ ਕਾ ਫਾਸਾ
ਖਾਸ ਵੀ ਇਹਨਾਂ ਉਚਾਰਨ ਵਾਲੀਆਂ ਤੁਕਾਂ ਤੋਂ ਪਤਾ ਲੱਗਦਾ ਹੁੰਦਾ ਹੈ ਕਿ ਪਾਠਕ ਦੀ ਸੰਖਿਆ ਹੋਈ ਹੈ ਜਾਂ ਨਹੀਂ ਹੋਈ ਜਿਹੜੇ ਪਾਠਕੂ ਹੁੰਦੇ ਆ ਸੰਗਤ ਵਿੱਚ ਉਹ ਸਾਧ ਸਿੰਘ ਜੀ ਉਸੇ ਵੇਲੇ ਸ਼ਬਦ ਤੋਂ ਪਰਖ ਲੈਂਦੇ ਆ ਵੀ ਸੰਖਿਆ ਬਾਲਾ ਪਾਠ ਹੈ ਜਾਂ ਫਿਰ ਆਪਣੇ ਆਪ ਹੀ ਸਿੱਖਿਆ ਹੋਇਆ ਤੇ ਹੁਣ ਜਿਵੇਂ ਗੁਰਮੁਖਾਂ ਨੇ ਪਾਠ ਕੀਤਾ ਬਿਲਕੁਲ ਦਰੁਸਤ ਕੀਤਾ ਗੱਗੇ ਨੂੰ ਹੁਸ਼ਿਆਰੀ ਲੱਗੀ ਆ ਕਈ ਵਾਰੀ ਰਾਰੇ ਨੂੰ ਲੱਗ ਜਾਂਦੀ ਹੈ ਜਿਹਨੂੰ ਗ੍ਰਸਤ ਕਹਾਂਗੇ ਰਾਰੇ ਨੂੰ ਹੁਸ਼ਿਆਰੀ ਗੱਗੇ ਨੂੰ ਹੁਸ਼ਿਆਰੀ ਬੋਲਣੀ ਹੈ ਤੇ ਬਾਕੀ ਜਿਹੜੇ ਅੱਖਰ ਨੇ ਇਸੇ ਤਰ੍ਹਾਂ ਜਿਵੇਂ ਭਾਈ ਸਾਹਿਬ ਨੇ ਬੋਲਿਆ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਗ੍ਰਸਤ ਕਾ ਫਾਸਾ ਕਹਿਣਾ ਗ੍ਰਸਤ ਦਾ ਨਹੀਂ ਕਹਿਣਾ ਅਰਥ ਗ੍ਰਸਤੀ ਉਹ ਉਹਨਾਂ ਨੂੰ ਹੋਵੇ ਜਿਵੇਂ ਇੱਕ ਨਵਾਂ ਨਵਾਂ ਮਹਾਤਮਾ ਪ੍ਰਚਾਰ ਕਰਨ ਲੱਗਿਆ ਸੰਥਿਆ ਪੰਥਿਆ ਤਾਂ ਹੈ ਨਹੀਂ ਸੀ ਜਪ ਤਪ ਸੀ ਉਹਦੇ ਪ੍ਰਤਾਪ ਕਰਕੇ ਆਵਾਜ਼ ਰਸੀਵੀ ਤੇ ਉਹ ਪ੍ਰਮਾਣ ਦੱਤਾ ਕਹਿੰਦਾ ਪੌੜੀ ਪੜ੍ਹੀ ਜਪਜੀ ਸਾਹਿਬ ਦੀ ਭਰੀਆ ਹੱਥ ਪੈਰ ਕੰਦੇ ਹੇ ਪਾਣੀ ਕੁੱਟਾ ਉਹ ਕਰ ਸੋਖਦੇ ਹੇ ਮੂਤ ਪਲੀਤੀ ਕੱਪੜ ਹੋਏ ਸ਼ਬਦ ਤਾਂ ਹੈਗਾ ਜੇ ਸਾਬੂਣ ਲਈ ਹੈ ਉਹ ਧੋ ਕਹਿੰਦਾ ਜੇ ਸਾਬਣ ਲਈ ਹੈ ਉਹ ਮੈਂ ਉਹਨੂੰ ਕਿਹਾ ਸੰਤ ਜੀ ਸਾਬਣ ਪਾਠ ਨਹੀਂ ਹੈ ਕਹਿੰਦਾ ਜੀ ਕੀ ਹੈ ਮੈਂ ਕਿਹਾ ਸਾਬੂਣ ਕਹਿੰਦਾ ਸਾਬੂਣ ਦਾ ਭਾਈ ਸਾਹਿਬ ਕੀ ਅਰਥ ਹੈ ਮੈਂ ਕਿਹਾ ਸਾਬਣ ਕਹਿੰਦੇ ਸਾਬਣ ਹੀ ਕਹੀ ਹੈ ਮੈਂ ਕਿਹਾ ਭਲਿਆ ਜਿਵੇਂ ਅੱਖਰ ਲਿਖੇ ਨਾ ਆਪਾਂ ਨੂੰ ਉਵੇਂ ਬੋਲਣੇ ਪੈਂਦੇ ਆ ਅੱਖਰ ਲਿਖੇ ਸੀ ਜਾਣਾ ਆਵਰ ਨਾ ਜਾਣਾ ਸ਼ੁੱਧ ਉਚਾਰ ਤੇ ਪੁੱਤਰ ਸੰਤਾਨ ਕਲੱਤਰ ਇਸਤਰੀ ਜਿਸ ਤੋਂ ਅੱਗੇ ਕਲ ਧਾਤੂ ਨੂੰ ਧਾਰਨ ਕਰਨ ਵਾਲੇ ਤੇ ਇਸ ਕਰਕੇ ਕਹਿੰਦੇ ਇਹ ਫਾਸਾ ਹੀ ਹੈ, ਗ੍ਰਸਤ ਦੇ ਵਿੱਚ ਇੱਕ ਫਾਹਾ ਹੀ ਪਿਆ ਹੋਇਆ ਜਿਹਨੇ ਜੀਵ ਨੂੰ ਫਸਾਇਆ। ਫਾਹੇ ਕੀ ਕਰਦੇ? ਉਹਨੂੰ ਜਕੜ ਲੈਂਦੇ ਤੇ ਅਸੀਂ ਹੁਣ ਜਕੜੇ ਹੋਏ ਹਾਂ। ਕਈ ਵਾਰ ਅਣਜਾਣਪਣੇ ਵਿੱਚ ਗੁਰਬਾਣੀ 'ਚ ਵਿਰੋਧਾਭਾਸ ਕਲਪ ਕੇ ਬਹਿ ਜਾਂਦੇ ਆ ਕਈ ਅਣਜਾਣ। ਇਹ ਕਹਿੰਦੇ ਦੇਖੋ ਜੀ, ਇੱਕ ਪਾਸੇ ਦਾ ਕਹਿਤਾ ਪੁੱਤਰ ਕਲਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈ ਆਰਾਮ ਕੇ ਦਾ ਸਾ, ਤੇ ਇੱਕ ਪਾਸੇ ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਐਸੀ ਵਿੜਿਆਈ ਪੁੱਤਰ ਕਲਤਰ ਵਿਚੇ ਗਤ ਪਾਏ। ਇਹ ਕਿਹੜੀ ਗੱਲ ਮੰਨੀ ਹੈ, ਕਿਹੜੀ ਨਾ ਮੰਨੀ ਹੈ? ਦੋਨੇ ਗੁਰੂ ਦੀਆਂ ਸਾਧ ਸੰਗਤ ਜੀ, ਇਹ ਬੇਸਮਝੀ ਦੇ ਵਿੱਚ ਪ੍ਰਸ਼ਨ ਹੈ, ਸਮਝਦਾਰੀ ਕੁਛ ਵੀ ਨਹੀਂ, ਸ਼ੰਕਾ ਹੀ ਨਹੀਂ ਉੱਠ ਸਕਦੀ। ਦੇਖਣਾ ਪਏਗਾ ਕਿਹੜਾ ਸ਼ਬਦ ਗੁਰੂ ਸਾਹਿਬਾਨਾਂ ਨੇ ਕਿਹੋ ਜਿਹੇ ਵਾਤਾਵਰਣ ਵਿੱਚ ਉਚਾਰਨ ਕੀਤਾ ਹੈ, ਕਿਸ ਮਾਹੌਲ 'ਚ ਉਚਾਰਨ ਕੀਤਾ ਹੈ। ਜਿੰਨੀ ਦੇਰ ਤੱਕ ਉਹ ਅਸੀਂ ਨਹੀਂ ਲੱਭਦੇ, ਉਨੀ ਦੇਰ ਤੱਕ ਉਹ ਸਪਸ਼ਟ ਨਹੀਂ ਹੋਣਗਾ। ਇੱਥੇ ਸਾਧ ਸਿੰਘ ਗੁਰਬਾਣੀ ਦੇ ਵਿੱਚ ਜਿਹੜੇ ਦੋ ਵੱਖਰੇ ਵੱਖਰੇ ਸਮਿਆਂ ਦੇ ਅੰਦਰ ਦੋ ਜਗਿਆਸੂ ਵੱਖਰੇ ਵੱਖਰੇ ਆਏ, ਇੱਕ ਜਗਿਆਸੂ ਆਇਆ ਸਤਿਗੁਰੂ ਗਰੀਬ ਨਿਵਾਜ ਗੁਰੂ ਅਰਜਨ ਦੇਵ ਜੀ ਦੇ ਕੋਲ ਆ ਕੇ ਕਹਿਣ ਲੱਗਾ, ਮਹਾਰਾਜ ਮੈਂ ਇਸੇ ਮਨੁੱਖਾ ਸਰੀਰ 'ਚ ਕਲਿਆਣ ਚਾਹੁੰਦਾ, ਪਰ ਮੈਂ ਤੰਗ ਬਣ ਭਗਤੀ ਕਰਨੀ ਚਾਹੁੰਦਾ ਪਰ ਹੋ ਨਹੀਂ ਰਹੀ। ਮਹਾਰਾਜ ਸਾਹਿਬ ਕਹਿਣ ਲੱਗੇ, ਤੇਰੇ ਘਰਵਾਲੀ ਦਾ ਸੁਭਾਅ ਕੈਸਾ? ਕਹਿੰਦਾ ਮਹਾਰਾਜ ਕੀ ਦੱਸਾਂ, ਵੀ ਜਿਵੇਂ ਮੁੜਵੇਂ ਕੰਡੇ ਵਾਲੇ ਝਿੰਗ ਚਿੰਬੜਦੀ ਹੈ ਨਾ ਕੱਪੜੇ ਨੂੰ, ਨਿੱਕੀ ਨਿੱਕੀ ਗੱਲ ਪਿੱਛੇ ਝਗੜਾ ਕਰ, ਹਰ ਵੇਲੇ ਕਲੇਸ਼ ਰੱਖ। ਮਹਾਰਾਜ ਕਹਿੰਦੇ ਅੱਛਾ, ਤੇਰੀ ਸੰਤਾਨ ਕੈਸੀ ਹੈ? ਕਹਿੰਦੇ ਜੀ ਬੱਚੇ ਵੀ ਘਰ ਵਾਲੀ 'ਤੇ ਗਏ, ਉਹ ਵੀ ਬੜੀ ਬੇਇੱਜ਼ਤੀ ਕਰਦੇ ਆ ਹਰ ਰੋਜ਼, ਕੋਈ ਆਖੇ ਨਹੀਂ ਲੱਗਦਾ, ਸਾਰੇ ਟੱਬਰ ਦਾ ਆਪਣਾ ਆਪਣਾ ਸੁਭਾਅ ਹੈ। ਮਹਾਰਾਜ ਕਹਿੰਦੇ ਘਰ ਦੇ ਵਿੱਚ ਰੁਜ਼ਗਾਰ ਦਾ ਸਾਧਨ? ਕਹਿੰਦੇ ਮਹਾਰਾਜ ਜਿੱਥੇ ਇੰਨਾ ਕਲੇਸ਼ ਰਹੂਗਾ ਤਾਂ ਰੁਜ਼ਗਾਰ ਕੀ ਹੋਣਾ? ਮਹਾਰਾਜ ਕਹਿੰਦੇ ਕਰਨੀ ਚਾਹੁੰਦਾ ਤੂੰ ਭਗਤੀ, ਤੇਰਾ ਵਾਤਾਵਰਨ ਘਰ ਵਿੱਚ ਭਗਤੀ ਵਾਲਾ ਬਣਨਾ ਨਹੀਂ, ਤੇ ਤੂੰ ਇਸ ਤਰ੍ਹਾਂ ਕਰ, ਪੁੱਤਰ ਕਲਤਰ ਗ੍ਰਸਤ ਕਾ ਫਾਸਾ, ਤੇਰੇ ਲਈ ਤਾਂ ਫਾਹਾ ਹੀ ਹੈ, ਤੂੰ ਛੱਡ ਕੇ ਪਰਾਂ ਹੋ ਜਾ। ਅੱਗੇ ਦੱਸਦੇ ਹਨ, ਹੋਣ ਨਾ ਪਾਈਏ,
ਹੋਣ ਨਾ ਪਾਈਏ ਰਾਮ ਕੇ ਦਾਸਾ,
ਤੂੰ ਰਾਮ ਦਾ ਦਾਸ ਬਣ ਨਹੀਂ ਸਕੇਗਾ ਕਿਉਂਕਿ ਘਰ ਵਿੱਚ ਵਾਤਾਵਰਨ ਨਹੀਂ ਹੈ ਤੇਰਾ ਸੁਧ, ਇਸ ਕਰਕੇ ਤੂੰ ਤਿਆਗ ਜਾ ਸਾਰੇ ਕਰ। ਉਹਨੂੰ ਤਾਂ ਇਹ ਉਪਦੇਸ਼ ਦਿੱਤਾ। ਇੱਕ ਪ੍ਰੇਮੀ ਹੋਰ ਆਉਂਦਾ, ਉਹ ਕਹਿੰਦਾ ਮਹਾਰਾਜ ਮੈਨੂੰ ਬੜਾ ਵਿਰਾਗ ਲੱਗਿਆ, ਮੈਂ ਹੁਣ ਸੰਸਾਰ ਮੈਨੂੰ ਦਿਓ ਵਰਗਾ ਦਿਸਦਾ, ਘਰ ਜੀ ਨਹੀਂ ਲੱਗਦਾ, ਜੀ ਕਰਦਾ ਜੰਗਲਾਂ 'ਚ ਲੈ ਜਾਵਾਂ, ਪਹਾੜਾਂ 'ਚ ਲੈ ਜਾਵਾਂ, ਜਾਂ ਤੁਹਾਡੀ ਸੰਗਤ 'ਚ ਆ ਜਾਵਾਂ। ਮਹਾਰਾਜ ਕਹਿੰਦੇ ਤੇਰੇ ਘਰਵਾਲੀ ਦਾ ਸੁਭਾਅ ਕੈਸਾ ਹੈ? ਕਹਿੰਦਾ ਮਹਾਰਾਜ ਲੋਹੀ ਦੇਖੀ ਤਾਂ ਹੈ ਨਹੀਂ, ਪਰ ਮੈਨੂੰ ਤਾਂ ਲੱਗਦਾ ਵੀ ਲੋਹੀ ਨਾਲੋਂ ਵੀ ਚੰਗਾ ਸੁਭਾਅ ਹੈ ਮੇਰੇ ਘਰ। ਜਿੱਦਣ ਦੀ ਵਿਆਹੀ ਗਈ ਆ ਕਦੇ ਇੱਕ ਉੱਚਾ ਨੀਵਾਂ ਸ਼ਬਦ ਨਹੀਂ ਮੇਰੇ ਕੋਲੋਂ ਕਦੇ ਕਹੇ ਗਏ ਹੋਣਗੇ, ਪਰ ਉਹਦੇ ਕੋਲ ਇੱਕ ਵੀ ਸ਼ਬਦ ਨਹੀਂ। ਬਹੁਤ ਸੇਵਾ ਕੀਤੀ ਆ ਜ਼ਿੰਦਗੀ, ਪਰ ਮਹਾਰਾਜ ਮੈਂ ਝੂਠ ਨਹੀਂ ਕਹਿੰਦਾ। ਮਹਾਰਾਜ ਕਹਿੰਦੇ ਤੇਰੀ ਸੰਤਾਨ, ਕਹਿੰਦੇ ਮਹਾਰਾਜ ਪੁੱਤਰ ਬੜੇ ਆ ਗਿਆ ਘਰ, ਘਰ ਦੇ ਵਿੱਚ ਪਦਾਰਥ, ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਕੋਈ ਤੋਟ ਨਹੀਂ ਹੈ। ਮਹਾਰਾਜ ਕਹਿੰਦੇ ਸੀ ਵਡਿਆਈ ਗੁਰੂ ਨਾਨਕ ਦੀ ਹੈ, ਸਤਿਗੁਰੂ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ, ਤੇਰੀ ਕਲਿਆਣ ਵਿੱਚ ਹੋ ਜਾਊ। ਇਹ ਤਾਂ ਦੋ ਵੱਖਰੇ ਵੱਖਰੇ ਸਮਿਆਂ ਦੇ ਵਿੱਚ ਵੱਖਰੇ ਵੱਖਰੇ ਜਗਿਆਸੂਆਂ ਨੂੰ ਉਪਦੇਸ਼ ਹੈ। ਜਿੰਨੀ ਦੇਰ ਤੱਕ ਅਸੀਂ ਇਹਨਾਂ ਬਹੁਤ ਭੇਦ ਗੁਰਬਾਣੀ ਦੀਆਂ ਨੂੰ ਨਹੀਂ ਸਮਝਾਂਗੇ, ਗੁਰਬਾਣੀ ਦੇ ਅਰਥਾਂ ਦੀ ਬਾਤ ਸਪਸ਼ਟ ਹੋ ਹੀ ਨਹੀਂ ਸਕਦੀ। ਸੋ ਇਸ ਕਰਕੇ ਇੱਥੇ ਉੱਤੋਂ ਘਾਈ ਸੀ ਤਾਂ ਬੇਨਤੀ ਕੀਤੀ ਹੈ, ਅੱਗੇ ਦੱਸਦੇ ਹਨ, ਕਵਨ ਸੁਬਿਧ
ਕਮਨ ਸੁਬਿਧ ਜਿਤ ਰਾਮ ਗੁਣ ਗਾਏ।
ਇਹਦਾ ਸਾਸ ਜੀ ਕੁਝ ਸਾਡੇ ਸੰਪਰਦਾ ਦੇ ਪਾਠਕ ਧੱਦੇ ਨੂੰ ਥੋੜੇ ਜਿਹੇ ਹਾਹੇ ਦੀ ਆਵਾਜ਼ ਨਾਲ ਬੋਲਣ ਲੱਗ ਪਏ ਕਿ ਸ਼ੁੱਧ ਪਾਠ ਤਾਂ ਧੱਦੇ ਹੀ ਬੋਲਣਾ, ਇਹਦੇ 'ਚ ਹਾਹੇ ਦੀ ਆਵਾਜ਼ ਨਹੀਂ ਹੋਣੀ ਚਾਹੀਦੀ, ਅਤੇ ਇਸ ਨੂੰ ਕਵਨ ਸੋ ਵਿਧ ਬਸ ਥੋੜ੍ਹੀ ਦੱਦੇ ਹਾਹੇ ਦੀ ਥੋੜ੍ਹੀ ਜਿਹੀ ਆਵਾਜ਼ ਲੱਗੀ ਨਾਲ। ਜੇ ਬਿੱਧ ਕਹਿ ਦਿੱਤਾ ਦੱਦਾ ਬੋਲ ਗਿਆ, ਬਿੱਧ ਕਹਿ ਦਿੱਤਾ ਪਾਠ ਵਿਗੜ ਗਿਆ, ਬਿੱਧ ਰਿੱਧ ਸਿੱਧ ਜੇ ਕਿ ਰਿੱਧ ਸਿੱਧ ਤੇ ਪਾਠ ਹੀ ਨਹੀਂ ਜੁੜਦੇ। ਜਿਵੇਂ ਭਾਈ ਜਰਨੈਲ ਸਿੰਘ ਦੀਆਂ ਟੇਪਾਂ ਨੇ ਕਾਮੇ ਸਾਡੀ ਜਥੇਬੰਦੀ ਦਲ ਸਿੰਘ, ਉਹ ਜਦੋਂ ਧੱਦਾ ਬੋਲਦਾ ਸੀ ਉਹਦੇ ਨਾਲ ਹਾਹਾ ਬੋਲਿਆ ਜਾਂਦਾ ਸੀ, ਉਹਦੀ ਰੀਸ ਹੁਣ ਸਾਡੇ ਨਵੇਂ ਪੜਾਕੂ ਵੀ ਉਕਣੇ ਬੋਲੀ ਜਾਂਦੇ ਆ ਵੀ ਜੀ ਉਹ ਟਕਸਾਲ ਦਾ ਪਾਠੀ ਹੈ, ਜੇ ਇੱਕ ਨੇ ਗਲਤੀ ਕੀਤੀ ਸਾਰਿਆਂ ਨੇ ਕਰਨੀ ਹੈ, ਸ਼ੁੱਧ ਹੋਣਾ ਚਾਹੀਦਾ। ਸੋ ਇਸ ਕਰਕੇ ਸਾਧ ਸਿੰਘ ਜੀ ਮਹਾਂਪੁਰਸ਼ ਦਾ ਇਕੱਲੀ ਇਕੱਲੀ ਗੱਲ ਦਾ ਬੜਾ ਖਿਆਲ ਰੱਖਦੇ ਸੀ। ਇੱਕ ਉਹ ਯੂਪੀ ਬਿਹਾਰ ਕੰਨੀ ਦਾ ਭਾਈ ਆਇਆ ਪੜ੍ਹਨ ਵਾਸਤੇ ਮਹਾਂਪੁਰਖਾਂ ਦੇ ਕੋਲ ਸੰਤ ਗਿਆਨੀ ਗੁਰਬਚਨ ਸਿੰਘ ਜੀ। ਮਹਾਂਪੁਰਖਾਂ ਨੇ ਕਿਹਾ ਜਦੋਂ ਅੱਠ ਅੱਠ ਪਦਾਂ ਵਾਲੇ ਸ਼ਬਦ ਸ਼ੁਰੂ ਹੋਏ ਅਸਤ ਪਦੀਆਂ, ਕਹਿੰਦੇ ਭਾਈ ਨੂੰ ਅਸਤ ਕਹਿ ਕੇ ਪਦੀ ਕਿਹਾ ਕਰੋ, ਸ਼ੁੱਧ ਪਾਠ ਬਣਦਾ ਅਸਤ ਪਦੀ, ਇਹ ਨਾ ਹੋਵੇ ਵੀ ਪਾਠ ਵਿਗੜ ਨਾ ਜਾ, ਵੀ ਇਹਨੂੰ ਸ਼ੁੱਧ ਉਚਾਰਨ ਕਰਨਾ। ਅਸਤ ਨਾਮ ਅੱਠ ਦਾ ਹੁੰਦਾ, ਪਦੀ ਨਾਮ ਪਦਾਂ ਦਾ ਹੁੰਦਾ। ਉਹ ਭਾਈ ਜਿਉਂ ਲੱਗਿਆ ਸੰਥਿਆ ਪਕਾਉਣ ਕਹੀ ਜਾਵੇ, ਅਸ ਤਪਦੀ ਅਸ ਤਪਦੀ, ਉਹ ਮਹਾਂਪੁਰ ਕਹਿੰਦੇ ਆ ਕੀ ਕਰਦਾ ਅਖੇ ਜੀ ਸੰਥਿਆ ਪਕਾਉਣਾ, ਕਹਿੰਦੇ ਇਹ ਤਾਂ ਤੂੰ ਉਦੋਂ ਵੀ ਵਿਗਾੜ ਲਿਆ ਕੰਮ, ਅਸ ਨਾਮ ਘੋੜੀ ਦਾ ਹੁੰਦਾ, ਅਰਥ ਬਣਿਆ ਵੀ ਘੋੜੀ ਟੱਪਦੀ ਹੈ, ਘੋੜੀ ਟੱਪਦੀ ਹੈ, ਇਹ ਕੋਈ ਗੱਲ ਬਣਦੀ ਹੈ ਅਸਤ ਪਦੀ। ਚੌਵੀ ਗਲਤੀਆਂ ਤਾਂ ਅਸੀਂ ਉਹੀ ਕਰ ਲੈਂਦੇ ਹਾਂ, ਅਤੇ ਉਹਦੇ ਪੈਰ ਦੇ ਵਿੱਚ ਬਿੰਦੀ ਵੀ ਨਹੀਂ ਹੈ, ਅਸ਼ਟ ਅਸ਼ਟ ਵੀ ਨਹੀਂ ਕਹਿਣਾ ਅਸਟ, ਦੇਖੋ ਅਸ਼ਟ ਕਹਾਂਗੇ ਨਾ ਸੱਸੇ ਪੈਰ ਬਿੰਦੀ ਛਾ ਬੋਲਦੇ, ਅਤੇ ਹੁਣ ਕਿੱਥੇ ਬੋਲਦੀਆਂ ਬਿੰਦੀਆਂ, ਹੁਣ ਤਾਂ ਉਹ ਪਹਾੜੇ ਨਹੀਂ ਗਏ ਜਿਹੜੇ ਸਾਡੇ ਵੇਲੇ ਸੀ ਸਕੂਲਾਂ 'ਚ, ਹੁਣ ਤਾਂ ਸਿੱਧਾ ਜਿਹਾ ਕੰਮ ਹੋ ਗਿਆ। ਇਹ ਤਿੰਨ ਅੱਖਰ ਇਹਨਾਂ ਦੇ ਵਾਲੇ ਅਕਲ 'ਚ ਨਹੀਂ ਆਏ, ਯੂਨੀਵਰਸਿਟੀ ਵਾਲਿਆਂ ਦੇ ਕਹਿੰਦੇ ਜੀ ਇਹਨੂੰ ਛੱਡੇ ਦਿਓ, ਨਾ ਗੰਗੇ ਦੀ ਲੋੜ ਹੈ, ਨਾ ਨਿੰਝੇ ਦੀ ਲੋੜ ਹੈ, ਨਾ ਯੇ ਦੀ ਲੋੜ ਹੈ, ਇਹ ਬੱਤੀ ਅੱਖਰਾਂ ਨਾਲ ਚਲਾਉਣ ਲੱਗ ਗਏ ਕੰਮ ਹੁਣ। ਆਪਣਾ ਸਾਧ ਸਿੰਘ ਜੀ ਗੁਰੂ ਸਾਹਿਬ ਜੀ ਦੀ ਭਾਸ਼ਾ ਮੁਕੰਮਲ ਹੈ, ਤੋ ਇਸ ਨੂੰ ਅਸ਼ਟ ਪਦੀ ਨਹੀਂ ਕਹਿਣਾ ਅਸ਼ਟ ਪਦੀ, ਥੋੜ੍ਹਾ ਜਿਹਾ ਫਰਕ ਪੈਣਾ ਅਸ਼ਟ ਅਸ਼ਟ। ਸੰਸਕ੍ਰਿਤ ਦੇ ਵਿੱਚ ਇਹਨੂੰ ਅਸ਼ਟ ਕਹਿੰਦੇ ਅੱਠ, ਅਤੇ ਸਾਡੀ ਬੋਲੀ ਜਿਹਨੂੰ ਅਸ਼ਟ ਕਹਿੰਦੇ ਅੱਠ। ਤੋ ਇਸ ਪ੍ਰਕਾਰ ਫਿਰ ਮਹਾਰਾਜ ਕਹਿੰਦੇ ਕਵਨ ਸੋ ਵਿਧ, ਜੇ ਤਾਂ ਰਾਮ ਗੁਣ ਗਾਏ ਉਹ ਕਿਹੜੀ ਵਿਧ ਕਹੀ ਜੁਗਤੀ ਹੈ ਜਿਹਦੇ ਨਾਲ ਰਾਮ ਦੇ ਗੁਣ ਗਾਏ ਜਾਣ ਰਮੇ ਹੋਏ ਵਾਹਿਗੁਰੂ ਦੇ ਨਾਲ।
ਕਵਨ ਸੁਮਤ ਜਿਤ ਤਰੈ ਇਹ ਮਾਏ,
ਉਹ ਕਿਹੜੀ ਸ੍ਰੇਸ਼ਟ ਮਤ ਹੈ, ਕਿਉਂਕਿ ਸਾਡੇ ਕੋਲ ਵਿਸ਼ੇ ਵਿਸ਼ੈਣੀ ਮਤ, ਉਹ ਸਾਧ ਸਿੰਘ ਜੀ ਵਿਸ਼ੇ ਵਿਸ਼ੈਣੀ ਜਿਹੜੀ ਮਤ ਹੈ ਇਹਦੇ ਵਿੱਚ ਫਿਰ ਸੰਸਾਰ ਤੋਂ ਛੁਟਕਾਰਾ ਨਹੀਂ ਹੋ ਸਕਦਾ। ਜਿੰਨੀ ਦੇਰ ਤੱਕ ਬ੍ਰਹਮਾਕਾਰ ਵਿਅਕਤੀ ਨਹੀਂ ਹੁੰਦੇ, ਅਨਾਤਮਾਕਾਰ ਵਿਅਕਤੀ ਜਿਹੜੀ ਹੈ ਸਾਧ ਸਿੰਘ ਜੀ, ਜਿੰਨੀ ਦੇਰ ਤੱਕ ਅਸੀਂ ਕਾਮ ਕਰੋ ਲੋਭੋ ਹੰਕਾਰ ਵਾਲੀ ਐਸੀ ਜਿਹੜੀ ਵਿਅਕਤੀ ਹੈ, ਅਤੇ ਜਿੰਨੀ ਦੇਰ ਤੱਕ ਸਾਨੂੰ ਸ੍ਰੇਸ਼ਟ ਮਤ ਜਿਹੜੀ ਹੈ, ਸ੍ਰੇਸ਼ਟ ਮਤ ਬ੍ਰਹਮ ਗਿਆਨ ਦੇ ਵੱਲ, ਆਤਮ ਵਿਸ਼ੈਣੀ ਬੁੱਧ ਕਹਿੰਦੇ ਨੇ ਉਹਨੂੰ, ਸ੍ਰੇਸ਼ਟ ਮਤ ਨੂੰ ਆਤਮ ਵਿਸ਼ੈਣੀ ਬੁੱਧ ਕਹਿੰਦੇ ਨੇ, ਜਿਹੜੀ ਦੂਜੀਆਂ ਨੂੰ ਵਿਸ਼ਾ ਵਿਸ਼ੈਣੀ ਬੁੱਧ ਕਹਿੰਦੇ, ਜਿਹੜੀ ਹਰ ਵੇਲੇ ਵਿਸ਼ਿਆਂ ਦੀ ਪਰਮੇਟ ਹੁੰਦੀ ਹੈ। ਸੋ ਇਸ ਕਰਕੇ ਸਾਧ ਸਿੰਘ ਜੀ ਉਹ ਮਤ ਮੈਨੂੰ ਦੱਸੋ ਮਹਾਰਾਜ ਜਿਹਦੇ ਨਾਲ ਪ੍ਰਾਪਤੀ ਹੋਵੇ, ਸਾਈ ਦੇ ਕੇ ਫਰਮਾਉਂਦੇ ਜੀ
ਜੋ ਭਲਾਈ ਸੋ ਬੁਰਾ ਜਾਣੈ,
ਤੇ ਇਹ ਮੂਰਖ ਜੀਵ ਐਸਾ ਹੈ ਜਿਹੜੀ ਇਹਦੇ ਭਲੇ ਦੀ ਗੱਲ ਕਹੋ ਨਾ ਇਹ ਬੁਰਾ ਹੀ ਮੰਨਦਾ, ਇਹਨੂੰ ਕਹੋ ਭਾਈ ਗੁਰਦੁਆਰੇ ਚੱਲਿਆ ਕਰ, ਉਹ ਕਹਿੰਦਾ ਅਸੀਂ ਕਿਹੜੇ ਪਾਪ ਕਰਦੇ ਹਾਂ ਵੀ ਗੁਰਦੁਆਰੇ ਜਾਈਏ, ਉਹਦਾ ਮਤਲਬ ਕੀ ਹੋਇਆ ਵੀ ਇਹਦਾ ਮਤਲਬ ਜਿਹੜੇ ਉੱਥੇ ਜਾਂਦੇ ਆ ਵੀ ਇਹ ਪਾਪੀ ਲੋਕ ਨੇ ਪਾਪ ਲਾਉਣ ਜਾਂਦੇ ਆ, ਜਾਂ ਪਹਿਲੀ ਪਵਿੱਤਰ ਸਾਧ ਸਿੰਘ ਜੀ ਇਹ ਬੁਰਾ ਮੰਨਦਾ ਹੈ ਕਿਉਂਕਿ ਅਗਿਆਨ ਹੈ। ਜੋ ਭਲਾਈ ਵਾਲੀ ਬਾਤ ਹੈ ਵੀ ਅੰਮ੍ਰਿਤ ਵੇਲੇ ਉੱਠੋ, ਗੁਰੂ ਵਾਲਾ ਬਣੋ, ਇਸ਼ਨਾਨ ਪਾਨ ਕਰੋ, ਗੁਰਦੁਆਰੇ ਸਾਹਿਬ ਜਾਓ, ਇਹ ਸਭ ਭਲੇ ਦੀਆਂ ਗੱਲਾਂ ਸਾਡੇ ਕੰਮ ਆਉਣ ਵਾਲੀਆਂ ਨੇ, ਉਹਨੂੰ ਬੁਰਾ ਮੰਨਦਾ ਹੈ ਜਿਹੜਾ ਮੂਰਖ ਬੰਦਾ ਹੈ।
ਸਾਚ ਕਹੈ ਸੋ ਬਿਖੈ ਸਮਾਨ,
ਸੱਚ ਬੋਲੋ ਤਾਂ ਉਹਨੂੰ ਵਿਹੋ ਚੜ੍ਹਦੀ ਹੈ, ਸੱਚ ਪਚਦਾ ਨਹੀਂ ਹੈ ਝੂਠਿਆਂ ਨੂੰ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਸੜ ਜਾਂਦਾ ਹੈ।
ਜਾਣੇ ਨਾਹੀ ਜੀ ਤੇ ਅਰਹਾਰ,
ਇਹ ਨਹੀਂ ਜਾਣਦਾ ਕਿਹੜੇ ਕਰਮ ਕਰਨ ਦੇ ਨਾਲ ਮੇਰੀ ਸੰਸਾਰ ਦੇ ਵਿੱਚ ਜਿੱਤ ਹੋਣੀ, ਔਗਣਾਂ ਦੇ ਉੱਤੇ ਫਤਿਹ ਹੋਣੀ, ਪਰ ਲੋਕ ਵਿੱਚ ਤੈਨੂੰ ਜਿੱਤ ਪ੍ਰਾਪਤ ਹੋਣੀ ਹੈ, ਤੇ ਇਹ ਨਹੀਂ ਸਮਝਦਾ ਵੀ ਵਿਸ਼ੇ ਵਿਕਾਰਾਂ ਦੇ ਨਾਲ ਤੇਰੀ ਹਾਰ ਹੋ ਜਾਣੀ ਹੈ, ਇਹ ਜਾਣਦਾ ਨਹੀਂ ਹੈ।
ਇਹੋ ਬਲੇਵਾ ਸਾਕਤ ਸੰਸਾਰ,
ਸਾਕਤ ਕਠੋਰ ਚਿੱਤ ਸ਼ਕਤੀ ਦੇ ਉਪਾਸ਼, ਕਠੋਰ ਚਿੱਤ ਵਾਲਿਆਂ ਦਾ ਇਹ ਬਲੇਵਾ ਕਿ ਇਹ ਸਾਸ ਹੀ ਵਰਤਾਰਾ ਹੈ, ਇਸ ਪ੍ਰਕਾਰ ਦਾ ਵਰਤਾਰਾ ਹੈ।
ਜੋ ਹਲਾਹਲ ਸੋ ਪੀਵੈ ਬੌਰਾ,
ਬੌਰਾ ਨਾਮ ਹੁੰਦਾ ਹੈ ਝੱਲੇ ਦਾ, ਜਿਹਦਾ ਦਿਮਾਗ ਕੰਮ ਨਾ ਕਰਦਾ ਹੋਵੇ। ਕਹਿੰਦੇ ਜਿਹੜੀ ਹਲਾਹਲ ਨਾਮ ਹੈ ਜ਼ਹਿਰ ਦਾ, ਅਤੇ ਜਿਵੇਂ ਉਹ ਸ਼ਿਵ ਜੀ ਦੇ ਪ੍ਰਸੰਗ ਵਿੱਚ ਆਉਂਦਾ ਹੈ ਗ੍ਰੰਥਾਂ 'ਚ, ਕਹਿੰਦੇ ਰਾਮ ਮਹਾਤਮ ਸ਼ੰਕਰ ਜਾਨਤ ਘੋਰ ਹਲਾਹਲ। ਉਹ ਘੋਰ ਹਲਾਹਲ ਪੀ ਲਈ ਉਸ, ਘੋਰ ਹਲਾਹਲ ਲੀਨ ਪਚਾਏ ਰਾਮ ਦਾ ਪ੍ਰਤਾਪ। ਹਲਾਹਲ ਨਾਮ ਜ਼ਹਿਰ ਦਾ। ਸੋ ਇਉਂ ਸਾਸ ਜੀ, ਜਿਹੜੀ ਹਲਾਹਲ ਵਿਸ਼ੇ ਵਿਕਾਰ ਹਨ, ਇਹ ਜ਼ਹਿਰ ਦੀ ਨਿਆਈ, ਜ਼ਹਿਰ ਦਾ ਜਿਵੇਂ ਅਸਰ ਹੁੰਦਾ ਹੈ। ਖਰੀਦਾ ਇਹ ਵਿਸ਼ ਗੰਦਲਾਂ ਧਰੀਆਂ ਖੰਡ ਲਿਬਾਸ, ਇਹ ਵਿਸ਼ੇ ਵਿਕਾਰ ਖੰਡ ਵਰਗੇ ਲੱਗਦੇ ਆ, ਪਰ ਹੈ ਤਾਂ ਜ਼ਹਿਰ ਹੀ। ਸਾਸ ਜੀ, ਜੋ ਹਲਾਹਲ ਸੋ ਪੀਵੈ ਬੋਰਾ, ਇਹ ਚੱਲਾ ਉਹਨਾਂ ਵਿਸ਼ੇ ਵਿਕਾਰਾਂ ਨੂੰ ਹੀ ਕਰਦਾ।
ਅੰਮ੍ਰਿਤ ਨਾਮ ਜਾਣੈ ਕਰ ਕੌੜਾ,
ਨਾਮ ਅੰਮ੍ਰਿਤ ਮਿੱਠਾ ਪਰ ਇਹਨੂੰ ਇਹ ਕੌੜਾ ਲੱਗਦਾ ਹੈ, ਇਸ ਕਰਕੇ ਨਾਮ ਨਹੀਂ ਜਪਦਾ, ਨਿੰਦਿਆ ਕਰਦਾ ਹੈ। ਨਿੰਦਿਆ ਚੰਗੀ ਲੱਗਦੀ ਹੈ, ਵਿਸ਼ੇ ਵਿਕਾਰ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ ਅਤੇ ਇਹਨੂੰ ਕੌੜਾ ਲੱਗਦੀਆਂ ਹਨ। ਅੰਮ੍ਰਿਤ ਨਾਮ ਪਰਮੇਸ਼ਵਰ ਵਾਹਿਗੁਰੂ ਦਾ ਇਹ ਹੈ ਮਿੱਠਾ। ਸੰਤ ਸੰਗ ਅੰਤਰ ਪ੍ਰਵੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਪ੍ਰਭੂ ਦਾ ਨਾਮ ਮਿੱਠਾ ਸਾਸ ਵੀ ਉਦੋਂ ਲੱਗਦਾ ਜਦੋਂ ਮਨ ਜਾ ਗਿਆ ਵੇ।
ਸਾਧ ਸੰਗਤ ਕੈ ਨਾਹੀ ਨੇਰ,
ਸਾਧ ਸੰਗਤ ਦੇ ਤਾਂ ਨੇੜੇ ਨੂੰ ਵੀ ਨਹੀਂ ਜਾਂਦਾ, ਕਹਿੰਦਾ ਮੈਂ ਕੀ ਲੈਣਾ, ਤਾਂ ਵਿਹਲੜ ਲੋਕਾਂ ਦਾ ਕੰਮ ਹੈ, ਜਾਂਦਾ ਹੀ ਨਹੀਂ ਉੱਧਰ ਨੂੰ। ਜਿਹੜਾ ਨਾਸਤਕ ਬੰਦਾ ਹੈ ਆ ਕੇ ਵੜਦਾ ਨਹੀਂ। ਕਈ ਸਾਸ ਵੀ ਗੁਰਸਿੱਖਾਂ ਦੇ ਵਿੱਚ ਵੀ ਐਸੀ ਪਰੰਪਰਾ ਚੱਲਦੀ, ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਹੀਂ ਵੜਨਾ ਚਾਹੁੰਦੇ, ਕਹਿੰਦੇ ਅਸੀਂ ਤਾਂ ਉੱਚੀ ਅਵਸਥਾ ਦੇ ਮਾਲਕ ਹੋ ਗਏ, ਅਸੀਂ ਤਾਂ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ, ਹੁਣ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ ਸਾਨੂੰ, ਹੁਣ ਸਾਨੂੰ ਸਤਸੰਗ ਦੀ ਲੋੜ ਨਹੀਂ, ਕੀਰਤਨ ਦੀ ਲੋੜ ਨਹੀਂ, ਕਥਾ ਦੀ ਲੋੜ ਨਹੀਂ, ਅਸੀਂ ਉੱਚੀ ਅਵਸਥਾ ਚਲੇ। ਏਦੋਂ ਵੱਡਾ ਨਿਯਮਾਪਣ ਕਿਹੜਾ ਹੋਊਗਾ, ਹੋਰ ਬਾਬੇ ਬੁੱਢੇ ਸਾਹਿਬ ਨੂੰ ਉੱਚੀ ਅਵਸਥਾ ਬਣੂ। ਬਾਬਾ ਬੁੱਢਾ ਸਾਹਿਬ ਸਾਰੀ ਜ਼ਿੰਦਗੀ ਸਤਸੰਗ ਨਹੀਂ ਤਿਆਗਿਆ, ਉਦੋਂ ਵੱਡੀ ਅਵਸਥਾ ਕੀ ਬਣ ਗਈ ਸਾਹਿਬ ਸਿੰਘ। ਗੁਰਸਿੱਖਾਂ ਨੂੰ ਨਿਸ਼ਚਾ ਚਾਹੀਏ, ਸਤਸੰਗਤ ਦਿੱਤੀ ਹੈ, ਸੰਗਤ ਕੀ ਨਹੀਂ ਖਾਲਸਾ, ਜਿੱਥੇ ਸਾਧ ਸੰਗਤ ਹੋ ਰਹੀ ਹੈ ਉੱਥੇ ਬੈਠ ਕੇ ਪਰਮੇਸ਼ੁਰ ਦੇ ਜਸ ਦਾ ਆਨੰਦ ਲੈਣਾ ਚਾਹੀਏ ਜੀ।
ਸਾਧ ਸੰਗਤ ਕਹਿ ਨਾਹੀ ਨੇ ਲੱਖ ਚੁਰਾਸੀ ਭ੍ਰਮਤਾ ਫੇਰ,
ਇਹਨਾਂ ਕਰਮਾਂ ਕਰਕੇ 84 ਲੱਖ ਜੋਨਾਂ ਦੇ ਅੰਦਰ ਇਹ ਚੱਕਰ ਕੱਟਦਾ ਫਿਰੂ। 83,99,999 ਬਣਦੀਆਂ ਨੇ ਇੱਕ ਮਨੁੱਖ ਸਰੀਰ ਨੂੰ ਕਰ, ਇਹਨੂੰ ਵਿੱਚ ਗਿਣ ਲਈਏ ਤਾਂ 84 ਲੱਖ ਹੋ ਗਈ, 84 ਲੱਖ ਦੇ ਚੱਕਰ ਵੀ ਫਿਰੇਗਾ।
ਇੱਕ ਜਾਲ ਫਹਾਏ ਪੰਖੀ,
ਮਾਇਆ ਨੇ, ਪਰਮੇਸ਼ਰ ਨੇ ਨਾ ਮਾਇਆ ਰੂਪੀ ਇੱਕੋ ਹੀ ਜਾਲ ਹੈ ਜਿਹੜਾ ਸਾਰਿਆਂ ਦਾ ਫਾਇਦਾ ਹੈ, ਇਹ ਨਹੀਂ ਵੀ ਵੱਖਰੇ ਵੱਖਰੇ ਪੰਛੀਆਂ ਦੇ ਵੱਖਰੇ ਵੱਖਰੇ ਜਾਲ। 84 ਲੱਖ ਜਿਉਣ ਦੇ ਇੱਕੋ ਹੀ ਜਾਲ ਮਾਇਆ ਦਾ ਪਾ ਦਿੱਤਾ, ਇੱਕੋ ਹੀ ਜਾਲ ਸਾਰੇ ਜੀਵ ਰੂਪ ਪੰਛੀ ਬੰਨੇ ਹੋਏ ਹਨ।
ਰਸ ਰਸ ਭੋਗ ਕਰਹਿ ਪਹੁ ਰੰਗੀ,
ਤੇ ਰਸ ਜਿਹੜਾ ਸਾਸ ਸੀ ਉਹਦੇ ਚ ਖੱਚਤ ਹੋ ਕਰਕੇ, ਤੇ ਵਿਸ਼ਾ ਭੋਗ ਜਿਹੜੇ ਰਸ ਵਿਸ਼ਾ ਰਸ ਦੇ ਭੋਗਾਂ ਨੂੰ ਜਿਹੜੇ ਬਹੁ ਰੰਗੀ ਮਾਇਆ ਹੈ ਉਹਦੇ ਆਨੰਦਾਂ ਨੂੰ ਮਾਣਦਾ ਹੈ।
ਕਹੁ ਨਾਨਕ ਜਿਸ ਭਏ ਕਿਰਪਾਲ,
ਇਹ ਮਹਾਰਾਜ ਸਾਹਿਬ ਕਹਿੰਦੇ ਜਿਹਦੇ ਉੱਤੇ ਵਾਹਿਗੁਰੂ ਪਰਮੇਸ਼ਵਰ ਵਾਹਿਗੁਰੂ ਕਿਰਪਾਲ ਕਿਰਪਾਲੂ ਹੋ ਜਾਣ।
ਗੁਰਪੂਰੈ ਤਾਕੇ ਕਾਟੇ ਜਾਲ,
ਅਖੀਰਲੀ ਤੁਕ ਹੈ ਜਿਹਦੇ ਵਿੱਚ ਵੀ ਜਾਲ ਜਿਹੜਾ ਹੈ ਨਾ ਪੰਛੀਆਂ ਦੇ ਉੱਤੇ ਮਾਇਆ ਦਾ ਪਿਆ ਹੋਇਆ, ਇਹ ਕੌਣ ਕੱਟ ਸਕਦਾ ਹੈ? ਇਹ ਹੁਣ ਅਖੀਰਲੀ ਤੁਕ ਦੇ ਅੰਦਰ ਮਹਾਰਾਜ ਸਾਹਿਬ ਦੱਸਦੇ ਹੈ, ਕਿਉਂਕਿ ਅੱਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਮੁਤਲਕ ਕੁਝ ਵਿਚਾਰਾਂ ਹੋਣੀਆਂ ਨੇ, ਤੇ ਦੂਸਰਾ ਇੱਥੇ ਜਿਹੜੇ ਸ਼ਬਦ ਦੇ ਵਿੱਚ ਅਖੀਰਲੀ ਤੁਕ ਦੇ ਵਿੱਚ ਆਇਆ ਗੁਰਪੂਰੈ ਤਾਕੇ ਕਾਟੇ ਜਾਲ, ਇਹ ਉਸ ਬੰਦੇ ਦੇ ਜਾਲ ਕੱਟੇ ਜਾਣਗੇ ਜਿਹਨੂੰ ਗੁਰੂ ਪੂਰਾ ਮਿਲ ਗਿਆ। ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ ਪੇਖੇ ਹੋਏ ਸਨ, ਗੁਰਪੂਰਾ ਭੇਟਿਓ ਵਡਭਾਗੀ ਮਨੇ ਪਿਆ ਪ੍ਰਵਾਸ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸ, ਜਿਹਨਾਂ ਮਸਤਕ ਤੁਰਹਰ ਲਿਖਿਆ ਇਹਨਾਂ ਸਤਿਗੁਰ ਮਿਲਿਆ ਰਾਮ ਦਾ, ਪੂਰਾ ਗੁਰੂ ਮਿਲ ਜਾਣਾ ਇਹ ਵੱਡੇ ਭਾਗਾਂ ਦੀ ਬਾਤ ਹੈ। ਸਾਸ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੂਰੇ ਗੁਰੂ ਹਨ, ਤੇ ਗੁਰੂ ਹਰਗੋਬਿੰਦ ਸਾਹਿਬ ਪੂਰੇ ਗੁਰੂ ਹਨ, ਇਹ ਪੂਰੇ ਗੁਰੂਆਂ ਦੀ ਗਤੀ ਹੈ। ਤੋ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦੇ ਮਤਲਬ ਕੁਝ ਕਹਿਣ ਤੋਂ ਪਹਿਲਾਂ ਇੱਥੇ ਜਿਹੜੀ ਪੰਕਤੀ ਦੇ ਵਿੱਚ ਆਇਆ ਹੈ ਵੀ ਜਿਹੜਾ ਪੂਰਾ ਗੁਰੂ ਹੈ ਤੇ ਉਹ ਜੀਵ ਦੇ ਫੰਦੇ ਕੱਟ ਸਕਦਾ, ਜਾਲ ਕੱਟ ਸਕਦਾ ਮਾਇਆ ਦਾ, ਉਹਦੇ ਵਿੱਚ ਸਮਰੱਥਾ ਹੈ। ਤਿੰਨ ਗ੍ਰੰਥਾਂ ਚ ਵੱਖਰੇ ਵੱਖਰੇ ਪ੍ਰਕਰਨ ਪੂਰੇ ਗੁਰੂ ਦੇ ਮਿਲਦੇ। ਸਮੁੰਦਰੀਕ ਗ੍ਰੰਥ ਵਾਲਾ ਬਾਬਾ ਸੁੰਦਰ ਦਾਸ ਜੀ, ਜਿਨ੍ਹਾਂ ਨੇ ਸੁੰਦਰੀਕ ਗਿਆਨ ਸੁੰਦਰੀਕ ਉਹਦਾ ਗ੍ਰੰਥ ਦਾ ਨਾਂ ਹੈ, ਉਹਦੇ ਚ ਅੱਠ ਪ੍ਰਕਾਰ ਦਾ ਗੁਰੂ ਲਿਖਿਆ, ਅੱਠ ਪ੍ਰਕਾਰ। ਤੇ ਉਹ ਵੀ ਮੈਂ ਆਪ ਜੀ ਨੂੰ ਕੋਸ਼ਿਸ਼ ਕਰਦਾ, ਕਿਉਂਕਿ ਜਿਹੜੀ ਗੱਲ ਵਾਰ ਵਾਰ ਆਉਂਦੀ ਨੇ ਸਿਮਰਤ ਚ ਰਹਿੰਦੀ ਆ, ਕਈ ਵਾਰੀ ਉਹ ਪਕੜ ਚ ਵੀ ਨਹੀਂ ਆਉਂਦੀ, ਨਿਕਲ ਜਾਂਦੀ ਆ ਪਕੜ, ਮੈਂ ਕੋਸ਼ਿਸ਼ ਕਰਦਾ। ਤੁਲਸੀ ਰਮਾਇਣ ਦੇ ਅੰਦਰ ਤਿੰਨ ਪ੍ਰਕਾਰ ਦਾ ਗੁਰੂ ਲਿਖਿਆ, ਤੇ ਜਿਹੜੀ ਮਹਾਨ ਵਿਦਵਾਨ ਪੰਡਿਤ ਗੁਲਾਬ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਸਨ, ਸੰਤ ਭਾਈ ਮਾਨ ਸਿੰਘ, ਮਾਨ ਸਿੰਘ ਦੇ ਵਿਦਿਆਰਥੀ ਪੰਡਿਤ ਗੁਲਾਬ ਸਿੰਘ, ਗੁਰੂ ਗੋਬਿੰਦ ਸਿੰਘ ਤੋਂ ਤੀਸਰੀ ਪੁੱਛਦੇ ਸੀ, ਉਹਨਾਂ ਨੇ ਅਧਿਆਤਮ ਰਮਾਇਣ ਲਿਖੀ। ਉਹਦੇ ਵਿੱਚ ਤਿੰਨ ਪ੍ਰਕਾਰ ਦਾ ਗੁਰੂ ਲਿਖਿਆ, ਐਂ ਤਿੰਨ ਗ੍ਰੰਥਾਂ 'ਚ ਪੂਰੇ ਗੁਰੂ ਦੀ ਵਿਆਖਿਆ ਲਿਖੀ ਹੋਈ ਹੈ। ਇਹ ਤਾਂ ਘੱਟੋ ਘੱਟ ਘੰਟੇ ਦੀ ਵਿਆਖਿਆ, ਪਰ ਮੈਂ ਥੋੜ੍ਹੇ ਜਿਹੇ ਮਿੰਟਾਂ ਦੇ ਵਿੱਚ ਆਪ ਜੀ ਦੀ ਸੇਵਾ ਵਿੱਚ ਜੋ ਵੀ ਸੰਖੇਪ ਅੱਖਰਾਂ ਨਾਲ ਹੋ ਸਕਦੀ ਹੈ ਕਿ ਜਿਹੜਾ ਸੁੰਦਰੀਕ ਗ੍ਰੰਥ ਵਾਲਾ ਹੈ, ਅੱਠ ਪ੍ਰਕਾਰ ਦਾ ਗੁਰੂ ਲਿਖਿਆ ਬਾਬਾ ਸੁੰਦਰ ਦਾਸ, ਉਹ ਕਹਿੰਦਾ ਇੱਕ ਗੁਰੂ ਬਿੜਾਲ ਗੁਰੂ, ਦੂਜਾ ਗਿੱਦੜ ਗੁਰੂ, ਤੀਜਾ ਘੋੜਾ ਗੁਰੂ, ਚੌਥਾ ਸ਼ੇਰ ਗੁਰੂ, ਪੰਜਵਾਂ ਭੇਗੀ ਗੁਰੂ, ਤੇ ਛੇਵਾਂ ਕਹਿੰਦਾ ਚੰਦਨ ਗੁਰੂ ਤੇ ਦੀਵਾ ਗੁਰੂ, ਤੇ ਇਸ ਪ੍ਰਕਾਰ ਦੇ ਗੁਰੂ ਸਾਹਿਬ ਸਿੰਘ ਜੀ ਉਹ ਗਿਣਦਾ। ਉਹ ਕਹਿੰਦਾ ਬਿੜਾਲ ਗੁਰੂ ਕੌਣ ਹੈ? ਬਿੜਾਲ ਦਾ ਅਰਥ ਕੀ ਹੈ? ਬਿੱਲਾ। ਕਈ ਤਾਂ ਸਾਧ ਸਿੰਘ ਜੀ ਇਹੋ ਜਿਹੇ ਗੁਰੂ ਹੈ, ਉਹ ਜਿਵੇਂ ਬਿੱਲੇ ਮਲਾਈ ਲਾ ਕੇ ਖਾ ਜਾਂਦੇ ਨਾ, ਮਲਾਈਆਂ ਖਾਣ ਵਾਲੇ ਗੁਰੂ ਹੈ, ਕਈ ਉਹਨੂੰ ਬਿੜਾਲ ਗੁਰੂ ਕਹਿੰਦੇ ਹੈ। ਅੱਜ ਕੱਲ੍ਹ ਬਿੱਲੇ ਗੁਰੂ ਵਾਲੇ ਹੋਏ ਹੋਏ ਆ, ਇਸ ਵੇਲੇ ਪੂਰੇ ਗੁਰੂ ਦੀ ਗੱਲ ਸਮਝਣ ਵਾਸਤੇ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸਮਝਣਾ ਪਊਗਾ ਨਾ। ਆਪਾਂ ਇਹ ਗੁਰਸਿੱਖਾਂ ਦੀ ਮਲਾਈ ਲਾ ਕੇ ਖਾਣ ਵਾਲੇ ਆ, ਜਿਹੜੇ ਉਹਨਾਂ ਦੇ ਚੇਲੇ ਚਾਟੜੇ ਆ, ਇਹ ਹੈ ਪੱਲੇ ਕੁਛ ਨਹੀਂ ਹੈਗੀ। ਬਿੱਲਾ ਮਲਾਈ ਖਾ ਕੇ ਆਓ ਜਾਂਦਾ ਤੇ ਕੁਸੀ ਮਾਰ ਕੇ ਪੱਲੇ ਕੀ ਆ, ਬਿੱਲੇ ਨੇ ਕੀ ਦੇਣਾ ਇਹਨਾਂ ਨੂੰ? ਜਾਂ ਫਿਰ ਕਿਤੇ ਨੌਂਦਰਾਂ ਦੇ ਨਾਲ ਛਿਲ ਕੇ ਰੱਖ ਦੂਗਾ ਕਿਤੇ ਲੈ ਕੇ ਆ ਗਏ, ਤੇ ਸਰਸੇ ਭਨਿਆਰੇ ਹੋਰ ਕੀ ਆ ਹੀ ਕੁਛ ਹੈ। ਤੇ ਇਸ ਕਰਕੇ ਨਾ ਇਹ ਬਿੜਾਲ ਗੁਰੂ, ਦੂਜਾ ਸਾਧ ਸਿੰਘ ਜੀ ਗਿੱਦੜ ਗੁਰੂ, ਗਿੱਦੜ ਗੁਰੂ ਹੈ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਚੇਲੇ ਚੇਲੜੀਆਂ ਬਣਾ ਲਵੇ, ਫਸਾ ਲਵੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ, ਤੇ ਜੇ ਕਿਤੇ ਵਕਤ ਪੈ ਗਿਆ ਚੇਲੇ ਚੇਲੀਆਂ ਤੇ ਗਿੱਦੜ ਵਾਂਗੂ ਛਾਲ ਮਾਰੇ ਤੇ ਇੱਕ ਮਾਦਾ ਜਾਲ ਲੱਭ ਲਓ ਗੁਰੂ ਸਾਹਿਬ ਕਿੱਥੇ ਹੈ। ਤੇ ਇਸ ਤਰ੍ਹਾਂ ਦੇ ਗੁਰੂ ਵੀ ਬਹੁਤ ਹੈ। ਤੇ ਤੀਸਰੇ ਨੰਬਰ ਤੇ ਸਾਧ ਸੀ ਘੋੜਾ ਗੁਰੂ। ਘੋੜਾ ਗੁਰੂ ਨੂੰ ਕਹਿੰਦੇ ਜਿਹੜਾ ਜਪ ਤਪ ਕਰਕੇ ਕੋਈ ਸ਼ਕਤੀ ਪ੍ਰਾਪਤ ਹੋ ਜਾਵੇ, ਉਹ ਚੇਲੇ ਨੂੰ ਨੇਤਰ ਬੰਦ ਕਰਾ ਕੇ ਉਹਨੂੰ ਕਈ ਥਾਵਾਂ ਦੀਆਂ ਸੈਲਾਂ ਕਰਾ ਕੇ ਉਹ ਕਹਿੰਦਾ ਵਾਹ ਜੀ ਵਾਹ, ਇੱਥੇ ਬੈਠਿਆਂ ਨੂੰ ਆਹ ਕੁਛ ਦਿਖਾ ਸਾ ਜੀ, ਆਹ ਦਿਖਾ ਸਾ। ਉਹ ਥੋੜ੍ਹੀ ਜਿਹੀ ਸ਼ਕਤੀ ਵਰਤ ਕੇ ਆਪਣੀ ਪੂਜਾ ਕਰਾਉਣ ਵਾਲਾ ਮੁਕਤੀ ਇਹ ਬਣੀ ਦੇ ਸਕਦਾ। ਸ਼ੇਰ ਗੁਰੂ, ਸ਼ੇਰ ਗੁਰੂ ਉਹ ਹੈ ਜਿਹੜਾ ਸਾਧ ਸਿੰਘ ਜੀ, ਸ਼ੇਰ ਜਿਸ ਵੇਲੇ ਸ਼ਿਕਾਰ ਤੇ ਝਪਟਦਾ ਨਾ, ਵੀ ਆਪਣੇ ਬੱਚਿਆਂ ਦੀ ਵੀ ਪਰਵਾਹ ਨਹੀਂ ਕਰਦਾ ਵੀ ਮੇਰੇ ਨਿਆਣੇ ਭੁੱਖੇ, ਨਾ ਆਪਣੇ ਘਰ ਵਾਲੀ ਨੂੰ ਨੇੜੇ ਲੱਗਣ ਦੇਵੇ, ਕਹਿੰਦਾ ਜਿੰਨਾ ਚਿਰ ਮੇਰਾ ਢਿੱਡ ਨਹੀਂ ਭਰਦਾ ਵੀ ਤੁਹਾਨੂੰ ਨੇੜੇ ਨਹੀਂ ਲੱਗਣਾ। ਸ਼ੇਰ ਗੁਰੂ ਹੈ ਜਿਹੜਾ ਆਪਣੇ ਚੇਲੇ ਚੇਲੀਆਂ ਦਾ ਮਾਲ ਸਵਾਦ ਸਭ ਹੜੱਪ ਕਰ ਜਾਵੇ ਆਪਣੇ ਢਿੱਡ 'ਚ ਪਾ, ਮੁਕਤੀ ਉਹਨੇ ਕੀ ਦੇਣੀ ਆ? ਖਾਣ ਪੀਣ ਵਾਲਾ ਗੁਰੂ। ਇਸ ਤਰ੍ਹਾਂ ਸਾਧ ਸਿੰਘ ਜੀ ਭ੍ਰਿੰਗੀ ਗੁਰੂ, ਭ੍ਰਿੰਗੀ ਗੁਰੂ ਨਾ, ਇਹ ਚਾਰ ਪ੍ਰਕਾਰ ਦੇ ਗੁਰੂਆਂ ਦਾ ਤਾਂ ਖੰਡਨ, ਇਹਨਾਂ ਦੇ ਪੱਲੇ ਕੁਛ ਨਹੀਂ। ਭ੍ਰਿੰਗੀ ਗੁਰੂ ਉਹਦਾ ਭ੍ਰਿੰਗੀ ਕੀੜਾ ਹੁੰਦਾ, ਉਹ ਇੱਕ ਖਾਸ ਕਿਸਮ ਦੀ ਸੁੰਡੀ ਹੈ, ਉਹਨੂੰ ਆਪਣੀ ਵਰਗੀ ਬਣਾ ਲਈ। ਭ੍ਰਿੰਗੀ ਹੋਵੇ ਕੀੜਿਓ ਕਿ ਆਤ ਵਖਾਣਾ, ਭਾਈ ਗੁਰਦਾਸ ਨੇ ਇਹਦੀ ਗੱਲ ਕੀਤੀ, ਪਰ ਉਹ ਖਾਸ ਕਿਸਮ ਦੀ ਕੁੰਡੀ ਸੁੰਡੀ ਨੂੰ ਬਣਾ ਸਕਦਾ, ਸਾਰੀਆਂ ਸੁੰਡੀਆਂ ਕੀੜਿਆਂ ਨੂੰ ਨਹੀਂ ਬਣਾ ਸਕਦਾ, ਅਧੂ ਹੈ। ਤੇ ਛੇਵਾਂ ਗੁਰੂ ਹੈ ਜਿਹੜਾ ਪਾਰਸ ਗੁਰੂ, ਪਾਰਸ ਸਾਧ ਸਿੰਘ ਜੀ ਅੱਠਾਂ ਧਾਤਾਂ ਨੂੰ ਸੋਨਾ ਤਾਂ ਬਣਾ ਸਕਦਾ ਪਰ ਪਾਰਸ ਨਹੀਂ ਬਣਾ ਸਕਦਾ। ਪਾਰਸ ਔਰ ਸੰਤ ਨੇ ਬੜੂ ਅੰਤਰੋ ਜਾਣ, ਉਹ ਲੋਹਾ ਕੰਚਨ ਕਰਿਆ ਉਹ ਕਹੇ ਆਪ ਸਮਾਨ, ਫਰਕ ਹੈ। ਤੇ ਤੀਸਰਾ ਸਾਧ ਸਿੰਘ ਜੀ ਸੱਤਵੇਂ ਥਾਂ ਤੇ ਜਿਹੜਾ ਗੁਰੂ ਹੈ ਚੰਦਨ ਗੁਰੂ, ਚੰਦਨ ਗੁਰੂ ਹੈ ਵੀ ਜਿਹੜਾ ਚੰਦਨ ਹੈ ਬਸੰਤ ਰੁੱਤ ਵਿੱਚ ਉਹਦੇ ਵਿੱਚੋਂ ਐਸੀ ਖੁਸ਼ਬੂ ਨਿਕਲਦੀ ਹੈ ਤੇ ਉਹਦੇ ਨੇੜੇ ਜਿਹੜੇ ਦਰਖਤ ਖੜੇ ਹੁੰਦੇ ਨੇ ਉਹਨਾਂ ਨੂੰ ਚੰਦਨ ਬਣਾ ਲੈ, ਚੰਦਨ ਵਾਸ ਨਿੰਮ ਮਹਿਕਾਏ,
ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰੂ ਦੀ ਵਡਿਆਈ। ਤੇ ਇਸ ਪ੍ਰਕਾਰ ਪਰ ਉਹ ਵੀ ਬਸੰਤ ਰੁੱਤ ਚ ਹੈ, ਬਾਕੀ ਰੁੱਤਾਂ ਚ ਉਹ ਵੀ ਪੰਜ ਰੁੱਤਾਂ ਚ ਕੁਛ ਨੀ ਕਰ ਸਕਦਾ, ਥੋੜਾ ਜਿਹਾ ਦੂਰ ਆਪਣੇ। ਅੱਠਵਾਂ ਗੁਰੂ ਹੈ ਜਿਹੜਾ, ਇਹਨੂੰ ਪੂਰਨ ਰੂਪ ਚ ਸਹੀ ਮੰਨਿਆ। ਇਹ ਕੌਣ ਹੈ? ਇਹ ਹੈ ਦੀਵਾ ਗੁਰੂ। ਦੀਵੇ ਗੁਰੂ ਦੀ ਗੱਲ ਗੁਰੂ ਨਾਨਕ ਦੇ ਘਰ ਵਿੱਚ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬਾਅਦ ਐਨ ਇੱਥੇ ਢੁਕਦੀ ਆ ਗੱਲ ਜਿਹੜੇ ਪਾਤਸ਼ਾਹ ਦਾ। ਦੀਵਾ ਬਲ ਦਾ ਦੀਵਿਓ ਕੇਵਲ ਆਰਤ ਵਖਾਣ ਭਾਈ ਗੁਰਦਾਸ। ਉਹ ਕਹਿੰਦੇ ਜਿਵੇਂ ਗੁਰੂ ਅੰਗਦ ਦੇਵ ਜੀ ਅੰਗ ਪਰਸ ਕੇ ਅੰਗਦ ਬਣਿਆ, ਜੋ ਦੀਵੇ ਤੇ ਦੀਵਾ। ਦੀਵੇ ਨਾਲ ਦੀਵਾ ਜਗ ਜਾਏ ਤਾਂ ਚਾਨਣਾ ਦੋਨਾਂ ਦਾ ਇੱਕੋ ਜਾਊ। ਪਰ ਤੇਲ ਬੱਤੀ ਤੇ ਦੀਵੇ ਦੀ ਤਿਆਰੀ ਚਾਹੀਦੀ ਹੈ। ਇਹ ਗੁਰੂ ਤਾਂ ਐਸਾ ਵੀ ਇੱਕ ਛਿਣ ਵਿੱਚ ਗਿਆਨ ਕਰਾ ਦਿੰਦਾ, ਦੀਵਾ ਬਲਣ ਨੂੰ ਦੇਰ ਨਹੀਂ ਲੱਗਦੀ। ਦੀਪਕ ਇਹ ਸਭ ਤੋਂ ਸ੍ਰੇਸ਼ਟ ਹੈ ਇਹਨਾਂ ਸੱਤਾਂ ਤੋਂ, ਇਹਨਾਂ ਪਹਿਲੇ ਚਾਰਾਂ ਤੋਂ ਇਹ ਚਾਰ ਸ੍ਰੇਸ਼ਟ, ਇਹਨਾਂ ਚਾਰਾਂ ਚੋਂ ਦੀਪਕ ਗੁਰੂ ਸਭ ਤੋਂ ਸ੍ਰੇਸ਼ਟ। ਉਹਨੂੰ ਪੂਰਾ ਗੁਰੂ ਪੈ ਜਾਂਦਾ ਜਿਹੜਾ ਅਖੀਰਲੀ ਤੁਕ ਵਿੱਚ। ਤੇ ਜਿਹੜਾ ਰਮਾਇਣ ਦੇ ਵਿੱਚ ਤਿੰਨ ਪ੍ਰਕਾਰ ਦਾ ਗੁਰੂ ਸਾਹਿਬ ਸਿੰਘ ਜੀ ਲਿਖਿਆ ਹੈ, ਪ੍ਰਸੰਗ ਆਉਂਦਾ ਰਮਾਇਣ ਵਿੱਚ ਵੀ ਲਕਸ਼ਮਣ ਨੂੰ ਰਾਮ ਚੰਦਰ ਜੀ ਨੇ ਗੁਰੂ ਦੀ ਪਰਿਭਾਸ਼ਾ ਦੱਸਦੇ ਹੋਏ ਕੰਮ ਦੀਆਂ ਗੱਲਾਂ ਭਾਵੇਂ ਗੁਆਂਢੀ ਦੇ ਹੋਣ ਭਾਈ ਪ੍ਰਮਾਣ ਦੇ ਸਕਦੇ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਏਡੇ ਵਿਸ਼ਾਲ ਨੇ, ਇੱਥੇ ਹਿੰਦੂ ਮਤ ਦੇ ਸੈਂਕੜੇ ਵੀ ਹਜ਼ਾਰਾਂ ਪ੍ਰਮਾਣ ਦਿੱਤੇ ਹੋਏ। ਕਈ ਵਾਰ ਸਾਡੇ ਬਹੁਤ ਤੰਗ ਦਿਲ ਦੇ ਜਿਹੜੇ ਸਰੋਤੇ ਹੁੰਦੇ ਆ ਗੁਰਮੁਖ, ਇੱਕ ਨੌਜਵਾਨ ਹਰ ਥਾਂ 'ਤੇ ਜਾਂਦਾ, ਉੱਥੇ ਜਦੋਂ ਬਰਮੀਗਾਉਂ 'ਚ ਮੈਂ ਹੁੰਦਾ, ਬੜਾ ਪ੍ਰੇਮ ਸਨੇਹ ਬੜਾ ਕਰਦਾ ਪਰ ਬੜੇ ਸਿੱਧੇ ਖਿਆਲ। ਇੱਕ ਦਿਨ ਭਗਵਾਨ ਕ੍ਰਿਸ਼ਨ ਦਾ ਨਾਂ ਲਿਆ, ਮੈਨੂੰ ਬਾਹਰ ਕਹਿੰਦਾ ਸੰਤ ਜੀ ਇੱਕ ਗੱਲ ਪੁੱਛਣਾ, ਇਹ ਕਹਿੰਦਾ ਹੁੰਦਾ ਬਾਬਾ ਜੀ ਨੂੰ, ਕਹਿੰਦਾ ਹੁੰਦਾ ਸੰਤ ਜੀ ਗੱਲ ਪੁੱਛਣ, ਮੈਂ ਪੁੱਛੋ, ਕਹਿੰਦੇ ਤੁਸੀਂ ਹਿੰਦੂਆਂ ਦੇ ਗੁਰੂਆਂ ਦਾ ਨਾਂ ਕਹਿੰਦੇ ਲੈਂਦੇ ਹੁੰਦੇ ਹੋ? ਮੈਂ ਕਿਹਾ ਤੇਰੀ ਸਤਿਪੰਜਾ ਚੱਲਦੀ ਉਹਨਾਂ ਨਾਲ, ਤੈਨੂੰ ਦੱਸ ਕੀ ਹੋ, ਜੇ ਗੁਰੂ ਗ੍ਰੰਥ ਸਾਹਿਬ ਨਾਂ ਲੈਂਦੇ ਸਾਨੂੰ ਤਾਂ ਲੈਣੇ ਪਊਗਾ, ਫਿਰ ਅਸੀਂ ਕਿਵੇਂ ਛੱਡ ਸਕਦੇ ਹਾਂ? ਕਹਿੰਦਾ ਗੁਰੂ ਸਾਹਿਬ ਦਾ ਲਿਆ ਹੋਇਆ ਮਖਾਣਾ ਬਾਣੀ 'ਚ ਲਿਆ। ਕਹਿੰਦਾ ਫਿਰ ਤਾਂ ਠੀਕ ਹੈ, ਇਹੋ ਜਿਹੇ ਸੋਚ ਨਹੀਂ ਟੱਕਰਦੇ। ਸੋ ਕਿਉਂ ਸਾਹਿਬ ਜੀ ਰਮਾਇਣ ਦੇ ਅੰਦਰ ਤਿੰਨ ਪ੍ਰਕਾਰ ਦਾ ਗੁਰੂ ਲਿਖਿਆ? ਕਹਿੰਦੇ ਹੀ ਲਕਸ਼ਮਣ, ਇੱਕ ਗੁਰੂ ਹੈ ਜਿਸ ਗੁਰੂ ਨੂੰ ਕਿਹਾ ਜਾਂਦਾ ਹੈ ਪਿੰਗਲਾ ਗੁਰੂ। ਪਿੰਗਲੇ ਦਾ ਮਤਲਬ ਤਾਂ ਆਪ ਜਾਣਦੇ ਹੋ, ਜਿਹਦੇ ਲੱਤਾਂ ਨਾ ਹੋਣ, ਭਾਵ ਹੋਣ ਤੇ ਪਿੰਗਲ ਪਿਆ, ਪੈਰਾਂ ਜਿਹਦੇ ਪੈਰ ਨਾ ਚੱਲਦੇ ਹੋਣ ਪਿੰਗਲ। ਕਹਿੰਦੇ ਇੱਕ ਗੁਰੂ ਪਿੰਗਲਾ। ਪਿੰਗਲਾ ਕੀ ਹੈ? ਸਾਧਨਾ ਦਾ ਪੈਰ ਤਾਂ ਹੈ ਨਹੀਂ ਉਹਦੇ ਕੋਲ, ਸਾਧਨ ਆਪ ਕੋਈ ਨਹੀਂ ਕੀਤੇ ਹੋਏ ਗੁਰੂ ਬਣਿਆ ਹੋਇਆ, ਪਰ ਕੁਝ ਗ੍ਰੰਥ ਪੜ੍ਹ ਕੇ ਕੁਝ ਵਿੱਦਿਆ ਪੜ੍ਹ ਕੇ ਅੱਖਾਂ ਹੈਗੀਆਂ, ਗਿਆਨ ਹੈਗਾ। ਉਹ ਜਦੋਂ ਗਿਆਨ ਦੀਆਂ ਗੱਲਾਂ ਕਰਕੇ ਦੂਜੇ ਨੂੰ ਗਿਆਨ ਕਰਾਉਣਾ ਚਾਹੁੰਦਾ ਹੈ, ਕਬੀਰ ਅਵਰ ਹੈ ਉਹ ਉਪਦੇਸ਼ ਦੇ ਮੁੱਖ ਮੇਂ ਪਰੇ ਹੈ, ਰੇਤ ਰਾਸ ਬਦਾਮੀ ਰੱਖ ਕੇ ਖਾਇਆ ਕਰ, ਬੀਬੀ ਬਾਹਰ ਲੈ ਜਾਓ ਸਿਆਣਪ ਦੇ ਵਿੱਚ। ਸੋ ਇਸ ਕਰਕੇ ਸਾਹਿਬ ਜੀ ਤਾਂ ਕਿ ਬਾਕੀ ਦੇ ਸਰੋਤਿਆਂ ਦਾ ਆਨੰਦ ਬਣਿਆ ਰਹੇ। ਬੀਬੀ ਬਾਹਰ ਆਵਾਜ਼ ਆਉਂਦੀ ਹੈ, ਤੁਸੀਂ ਆਰਾਮ ਨਾਲ ਉੱਥੇ ਬੈਠ ਬੈਠ ਕੋਈ। ਸੋ ਇਸ ਕਰਕੇ ਸਾਹਿਬ ਸਿੰਘ ਜੀ ਜਿਹੜਾ ਪਿੰਗਲਾ ਗੁਰੂ ਹੈ, ਮਤਲਬ ਸਾਧਨ ਸੰਪੰਨ ਨਹੀਂ ਹੈ। ਕਬੀਰ ਅਵਰ ਹੈ ਕੋ ਉਪਦੇਸ਼ ਦੇ, ਉਹ ਬਾਤ ਹੈ, ਜਾਂ ਇਉਂ ਕਹਿ ਲਓ ਅਵਰ ਉਪਦੇਸ਼ ਹੈ ਆਪ ਨਾ ਕਰ। ਉਹਦੇ ਵਾਸਤੇ ਕੀ ਹੁਕਮ ਹੈ? ਹੈ ਤਾਂ ਗੁਰੂ ਆਵਤ ਜਾਵਤ ਜਨਮੇ ਮਰੇ, ਜਿਹੜਾ ਆਪ ਹੀ ਜਮਨ ਮਰਨ 'ਚ ਹੈ, ਜੋ ਆਪ ਡੁੱਬੇ ਤੂੰ ਕਹਾਂ ਕਾਰਨ ਲਾ। ਇਸ ਕਰਕੇ ਇਹ ਗੁਰੂ ਨੂੰ ਵੀ ਮੰਨਿਆ ਨਹੀਂ ਜਾਂਦਾ ਸਭ। ਅਤੇ ਦੂਸਰਾ ਗੁਰੂ ਹੈ ਅੰਨਾ, ਅੱਖਾਂ ਨਹੀਂ। ਅਤੇ ਜਿਹੜਾ ਅੰਨਾ ਗੁਰੂ ਹੈ ਉਹ ਸਾਧ ਸਿੰਘ ਜੀ, ਉਹਦੇ ਕੋਲ ਸਾਧਨ ਤਾਂ ਹੈ, ਸਾਧਨ ਤਾਂ ਹੈਗੇ, ਪਰ ਉਹਦੇ ਕੋਲ ਗਿਆਨ ਨਹੀਂ ਹੈ। ਜੇ ਸਰੋਤੇ ਨੂੰ ਪ੍ਰਸ਼ਨ ਉੱਠੇ ਉਹਦਾ ਉੱਤਰ ਕੋਈ ਨਹੀਂ ਦੇ ਸਕਦਾ, ਇਸ ਕਰਕੇ ਇਹ ਵੀ ਅਧੂਰਾ ਪੰਥ ਹੈ। ਗੁਰੂ ਜਿਨ੍ਹਾਂ ਦਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇ, ਉਹ ਭਾਣੇ ਚੱਲਣ ਆਪਣੇ ਕਦੇ ਝੂਠੋ ਝੂਠ ਬੋਲੇ, ਜਿਵੇਂ ਦੇਹਧਾਰੀ ਗੁਰੂਆਂ ਦੇ ਅੱਜ ਕੱਲ੍ਹ ਬੜੀ ਭਰਮਾਰ ਹੈ। ਚੇਲੇ ਆਏ ਪਿੱਛੇ ਜੇ 10 ਕੁ ਸਾਲ ਹੋ ਗਏ, ਮੇਰਾ ਖਿਆਲ ਲੱਖਾਂ ਚੇਲੇ ਜਿਉਂ ਚਕੋਰ ਵਾਂਗੂ ਤਾਹਾਂ ਨੂੰ ਮੂੰਹ ਚੱਕਿਆ ਨਾ ਚੰਦਕਨੀ ਨੂੰ, ਇੱਕ ਰਾਤ ਇਹੀ ਜਿਹੀ ਆਈ, ਅੱਗੇ ਕੀ ਉਹ ਕਹਿੰਦੇ ਸਾਡੇ ਗੁਰੂ ਨੇ ਚੰਦਰਮਾ ਚ ਬਹਿ ਕੇ ਦਰਸ਼ਨ ਦੇਣੇ। ਲੋੜਾ ਆ ਗਿਆ, ਇਹ ਵੀ ਨਹੀਂ ਹੈ ਕਿਸੇ ਪਹਾੜ ਤੇ ਬੈਠਾ, ਦਰਖਤ ਤੇ ਬੈਠਾ, ਚੰਦਰਮਾ ਤੇ ਜਾ ਚੜਿਆ ਹੋਇਆ। ਇਹ ਸਭ ਪਖੰਡ ਦੀਆਂ ਗੱਲਾਂ ਸਾਰ। ਸੋ ਇਸ ਕਰਕੇ ਨਾ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਗੁਰੂ ਹਨ, ਰਾਮ ਚੰਦਰ ਜੀ ਕਹਿੰਦੇ ਲਛਮਣ ਕਲਿਆਣ ਨਹੀਂ ਦੇਸ਼, ਉਹ ਕਹਿੰਦੇ ਜੀ ਕਲਿਆਣ ਕੌਣ ਦਾ, ਕਹਿੰਦੇ ਪੂਰਾ ਗੁਰੂ। ਉੱਥੇ ਵੀ ਰਮਾਇਣ ਚ ਵੀ ਪੂਰੇ, ਜੇ ਅੱਜ ਕਥਾ ਦੇ ਵਿੱਚ ਪੂਰੇ ਗੁਰੂ ਦੀ ਗੱਲ ਆਈ ਹੈ ਨਾ, ਅਖੀਰਲੀ ਚੰਦਪਨ ਗੁਰਪੂਰੇ ਤਾਂ ਕੇ ਕਾਟੇ ਜਾ, ਪੂਰਾ ਗੁਰੂ ਜਾਲ ਕੱਟਦਾ। ਪੂਰੇ ਗੁਰੂ ਦੇ ਕੋਲ ਅੱਖਾਂ ਵੀ ਹੈ ਤੇ ਪੈਰ ਵੀ ਹੈ, ਸਾਧਨ ਸੰਪੰਨ ਵੀ ਹੈ, ਬ੍ਰਹਮ ਗਿਆਨ ਵੀ ਹੈ। ਰਾਮ ਚੰਦਰ ਜੀ ਨੇ ਰਮਾਇਣ ਦੇ ਵਿੱਚ ਇਹ ਤਿੰਨ ਗੁਰੂ ਕਹੇ। ਅਧਿਆਤਮ ਰਮਾਇਣ ਦੇ ਵਿੱਚ ਤਿੰਨ ਜਿਹੜੇ ਗੁਰੂ ਕਿਹਾ, ਇੱਕ ਨੂੰ ਕਿਹਾ ਪੰਡਿਤ ਗੁਰੂ। ਪੰਡਿਤ ਗੁਰੂ ਕਿਹੜਾ ਹੁੰਦਾ? ਜਿਹੜਾ ਵਿਦਵਾਨ ਹੈ, ਵਿਦਿਆਵਰ ਹੈ। ਪੰਡਿਤ ਗੁਰੂ ਤਿੰਨ ਯੁੱਗ ਬਣੇ ਆਏ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ। ਕਿਉਂ? ਉਹਦੇ ਕੋਲ ਵੇਦ ਦਾ ਗਿਆਨ ਤਾਂ ਹੈਗਾ ਸੀ ਪੰਡਿਤ ਕੋਲ, ਪਰ ਐਸੇ ਬ੍ਰਾਹਮਣ ਡੁੱਬੇ ਭਾਈ ਮੇਰਾ ਅਪਰਾਧ ਚਿਤਵਨ ਰਿਹਾ, ਮੂਰਖ ਬ੍ਰਾਹਮਣ ਪ੍ਰਭੂ ਸਮਾਰ। ਤੋ ਇਸ ਕਰਕੇ ਵੀ ਉਹਦੇ ਕੋਲ ਪੰਡਿਤ ਗੁਰੂ ਜਿਹੜਾ ਉਹ ਇਸ ਤਰ੍ਹਾਂ ਹੈ ਜਿਵੇਂ ਕੋਈ ਸਮੁੰਦਰ ਦੇ ਕਿਨਾਰੇ ਤੇ ਬੈਠਾ ਹੋਵੇ ਨਾ, ਸਾਰੀ ਜ਼ਿੰਦਗੀ ਕਿਨਾਰੇ ਤੇ ਬੈਠਾ ਹੋਵੇ, ਕਦੇ ਵੀ ਸਮੁੰਦਰ ਪਾਰਲਾ ਕਿਨਾਰਾ ਤਾਂ ਕਦੇ ਦੇਖਿਆ ਹੀ ਨਹੀਂ, ਪ੍ਰਵੇਸ਼ ਕੀਤਾ ਹੀ ਨਹੀਂ, ਉਹਦੇ ਅੰਤਾਰੂ ਦੀ ਤਰ੍ਹਾਂ ਤਰਿਆ ਹੀ ਨਹੀਂ। ਦੂਸਰਿਆਂ ਨੂੰ ਜ਼ਰੂਰ ਦੱਸ ਸਕਦਾ, ਇੰਨਾ ਕੁ ਡੂੰਘਾ ਹੈ, ਫਲਾਣੇ ਥਾਂ ਘੁੰਮਣ ਕੇ ਗਿਆ ਨਾ, ਉਹ ਕਿਨਾਰਾ ਹੈ, ਪਰ ਗੱਲਾਂ ਦੱਸ ਦੂੰਗਾ ਸਾਰੀਆਂ, ਕਿਉਂਕਿ ਪੰਡਿਤ ਗੁਰੂ ਹੈ, ਵਿਦਵਾਨ ਹੈ, ਗੱਲਾਂ ਤਾਂ ਦੱਸ ਦੂ ਸਾਧਨ। ਜੇ ਤਾਂ ਸ਼ਰਧਾ ਵਾਲਾ ਉਸ ਨੂੰ ਕੋਈ ਜਗ੍ਹਾ ਸੁਣ ਗਿਆ ਤਾਂ ਉਹਦੇ ਗਿਆਨ ਤੇ ਵਿਸ਼ਵਾਸ ਕਰਕੇ ਮੁਕਤ ਹੋ ਜਾਏ, ਵਰਨਾ ਨਹੀਂ। ਉਹਦੀ ਪਲੈਨ। ਦੂਸਰਾ ਗੁਰੂ ਹੈ, ਉਹਨੂੰ ਕਹਿੰਦੇ ਅਵਧੂਤ ਗੁਰੂ। ਅਵਧੂਤ ਗੁਰੂ ਐਸਾ ਹੈ ਜਿਹੜਾ ਆਪ ਤਾਂ ਧਰ ਸਕਦਾ, ਉਹ ਇਸ ਤਰ੍ਹਾਂ ਜਿਵੇਂ ਛੋਟੀ ਹੁੰਦੀ ਹੈ, ਇੱਕ ਲੱਕੜ ਲੈ ਲਓ, ਛੋਟੀ ਲੈ ਲਓ, ਤੇ ਉਹ ਆਪ ਤਰਦੀ ਹੈ, ਪਰ ਉਹਦੇ ਤੇ ਵਜਨ ਰੱਖ ਦੀਏ, ਉਹਨੂੰ ਲੈ ਕੇ ਨਹੀਂ ਪਾਰ ਕਿਨਾਰੇ ਹੋ ਸਕਦਾ। ਪਰ ਜੇ ਉਹਦੇ ਵਿੱਚ ਲੱਕੜ ਦੇ ਵਿੱਚ ਕਿਲ ਠੋਕ ਦਈਏ, ਉਹਨਾਂ ਨੂੰ ਲੈ ਕੇ ਵੀ ਪਾਰ ਹੋ ਜਾਂਦੀ। ਜਿਹੜਾ ਅਵਧੂਤ ਗੁਰੂ ਹੈ, ਕਮਾਈ ਹੈਗੀ ਇਹਦੇ ਕੋਲ, ਜੇ ਤਾਂ ਕਿੱਲਾਂ ਦੀ ਤਰ੍ਹਾਂ ਸ਼ਰਧਾਵਾਨ ਇੰਨਾ ਖੁੱਭ ਜਾਏ ਸ਼ੰਕਾ, ਉਹਨੂੰ ਫੁਰੇ ਹੀ ਨਾ ਕੋਈ, ਉਹਦੀ ਕਮਾਈ ਦੇ ਪ੍ਰਭਾਵ ਕਰਕੇ ਇੱਕੜ ਦੁੱਕੜ ਕੋਈ ਮੁਕਤ ਹੋ ਜਾਵੇ, ਵਰਨਾ ਬਹੁਤਿਆਂ ਦਾ ਉਧਾਰ ਉਹ ਕਰ ਨਹੀਂ ਸਕਦਾ ਜਿਹੜਾ ਅਵਧੂਤ ਗੁਰੂ ਹੈ, ਇਕੱਲਾ ਕਰ ਸਕਦਾ, ਉਹਦੇ ਧਰਮ 'ਚ ਕੋਈ ਸ਼ੰਕਾ ਨਹੀਂ ਹੈ। ਤੀਸਰਾ ਗੁਰੂ ਜਿਹੜਾ ਅਧਿਆਤਮ ਰਮਾਇਣ ਵਿੱਚ ਲਿਖਿਆ ਹੈ, ਉਹ ਹੈ ਬ੍ਰਹਮ ਦੇਸ਼ਤੀ ਬ੍ਰਹਮ ਸਰੋਤਰੀ, ਜਿਹਨੇ ਬ੍ਰਹਮ ਦੇ ਵਿੱਚ ਨਿਸ਼ਚਾ ਕੀਤਾ ਹੋਇਆ ਹੈ ਤੇ ਬ੍ਰਹਮ ਨੂੰ ਇਹ ਦੇਖਦਾ, ਬ੍ਰਹਮ ਨੂੰ ਇਹ ਸੁਣਦਾ, ਬ੍ਰਹਮ ਦੀਸ਼ਾ ਬ੍ਰਹਮ ਸੁਣਿਆ, ਏਕ ਏਕ ਵਿਖਾਣੀਆਂ, ਗੁਰਬਾਣੀ 'ਚ ਐਸਾ ਸਰੂਪ ਹੈ ਉਸਦਾ, ਉਹ ਸਾਧ ਸੰਧੀ ਕਲਿਆਣ ਕਰ ਸਕਦਾ। ਇਸ ਕਰਕੇ ਇੱਥੇ ਗੁਰੂ ਸਾਹਿਬ ਨੂੰ ਬ੍ਰਹਮ ਦੇਸ਼ਤੀ ਬ੍ਰਹਮ ਸਰੋਤਰੀ ਹਨ, ਪੂਰੇ ਹਨ, ਪੂਰਾ ਗੁਰ ਅਖਿਓ ਜਾਤਾ ਮਤਲਬ, ਪੂਰੇ ਗੁਰੂ ਦੀ ਪੂਰੀ ਬਾਣੀ ਹੈ, ਪੂਰੇ ਗੁਰ ਕੀ ਪੂਰੀ ਬਾਣੀ, ਸੁਪਨ ਅੰਤਰ ਸਹਿਜ ਸਮਾਨ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਪੂਰੇ ਗੁਰੂ ਨੂੰ ਜਿਹੜੇ ਉਹ ਜਾਲ ਕੱਢਦੇ ਹੈ, ਐਸੇ ਗੁਰੂ ਪੂਰਿਆਂ ਦੀ ਭੱਟਾ ਨੇ ਗੱਲ ਕੀਤੀ, ਉਹ ਕਹਿੰਦੇ ਜੋਤ ਰੂਪ ਹਰ ਆਦ ਗੁਰੂ ਨਾਨਕ ਕਹਾ ਹੈ, ਤਾਂ ਤੇ ਅੰਗਦ ਕਹਿਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਤਿਨ ਕੀਓ, ਅਮਰਦਾਸ ਅੰਮ੍ਰਿਤ ਸ਼ਤਰ ਗੁਰ ਰਾਮੇ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਵਹਿਣ, ਮੂਰਤ ਪੰਚ ਪ੍ਰਵਾਨ ਪੁਰਖ ਗੁਰ ਅਰਜਨ ਭਿਖੋ। ਭੱਟਾਂ ਦਾ ਦੇਹ ਕਾਲ ਦਾ ਸਮਾਂ ਪੰਜਵੇਂ ਪਾਤਸ਼ਾਹ, ਇਸ ਤੋਂ ਅੱਗੇ ਗੱਲ ਕਰ ਨਹੀਂ ਸਕਦੇ। ਤੇ ਭਾਈ ਗੁਰਦਾਸ ਸਾਹਿਬ ਨੇ ਕਲਮ ਚੁੱਕੀ ਜਿੱਥੇ ਭੱਟਾਂ ਨੇ ਛੱਡੀ, ਉੱਥੋਂ ਸ਼ੁਰੂ ਕੀਤੀ। ਭਾਈ ਸਾਹਿਬ ਧਿਆਨ ਦੇਣਾ, ਇਸ ਗੱਲ ਮੀਰੀ ਪੀਰੀ ਦਾ ਦਿਵਸ ਹੈ ਨਾ, ਪਰ ਇਸ ਨੂੰ ਸਾਰੇ ਪੰਥ ਨੇ ਸ਼ਬਦ ਪਕਾ ਲਿਆ, ਮੀਰੀ ਪੀਰੀ ਮੀਰੀ ਪੀਰੀ ਮੀਰੀ ਪੀਰੀ, ਪਰ ਹੁੰਦੀ ਪੀਰੀ ਮੀਰੀ ਹੈ, ਪੀਰੀ ਮੀਰੀ ਹੈ। ਗੁਰੂ ਨਾਨਕ ਦੇ ਘਰ ਦੇ ਪੀਰੀ ਸੀ ਪਹਿਲਾਂ, ਮੀਰੀ ਤਾਂ ਹੈ, ਮੀਰੀ ਤਾਂ ਪੰਜਵੇਂ ਪਾਤਸ਼ਾਹ ਦੇ ਵੇਲੇ ਆਏ ਨਾ, ਇਸ ਕਰਕੇ ਫਿਰ ਆਪਾਂ ਨੂੰ ਪਹਿਲਾਂ ਪੀਰੀ ਰੱਖਣੀ ਚਾਹੀਦੀ ਹੈ, ਮੀਰੀ ਪਿੱਛੇ ਰੱਖਣੀ ਚਾਹੀਦੀ, ਬਾਦਸ਼ਾਹੀ ਪਿੱਛੇ ਹੈ, ਪੀਰੀ ਪਹਿਲਾਂ, ਪੰਜ ਪਿਆਲੇ ਪੰਜ ਪੀਰ, ਪੀਰ ਪਹਿਲੀ ਹੈ। ਫਿਰ ਸ਼ਠਮ ਪੀਰ ਬੈਠਾ ਗੁਰਪਾਰੀ, ਛੇਵੇਂ ਪਾਤਸ਼ਾਹ ਵੀ ਪੀਰੀ ਦੇ ਵਿੱਚ ਆਏ ਪਹਿਲਾਂ, ਮੀਰੀ ਦੇ ਬਾਅਦ ਦੇ ਵਿੱਚ ਆਏ। ਇਸ ਕਰਕੇ ਅੱਜ ਸਾਰੇ ਸਿੱਖ ਜਗਤ ਦੇ ਵਿੱਚ ਬੜੀ ਹੈਰਾਨੀ ਦੀ ਬਾਤ ਹੈ, ਜਦੋਂ ਵੀ ਕੋਈ ਗੁਰੂ ਕੋ ਮੀਰੀ ਪੀਰੀ, ਮੈਂ ਵੀ ਕਈ ਵਾਰ ਕਹਿਣਾ ਜਦੋਂ ਵਿਚਾਰਿਆ ਦਿੰਦਾ, ਇਹ ਬਾਤ ਸ਼ੁੱਧ ਕਰਨ ਵਾਲੀ ਹੈ। ਤੇ ਪੀਰੀ ਮੀਰੀ ਨਹੀਂ, ਪੀਰੀ ਮੀਰੀ ਪਹਿਲਾਂ ਪੀਰ ਫਿਰ ਮੀਰੀ, ਪੀਰੀ ਨਹੀਂ ਪੀਰੀ ਮੀਰੀ, ਥੋੜਾ ਜਿਹਾ ਹੀ ਅੰਤਰ ਹੈ। ਸੋ ਕਿਉਂ ਸਾਧ ਸਿੰਘ ਜੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰੂ ਪਾ ਕੇ ਪੰਜਾਂ ਦੀ ਗੱਲ ਕਰਕੇ ਸਿੱਧੀ ਛੇਵੇਂ ਤੇ ਲੈ ਗਏ ਭਾਈ ਗੁਰਦਾਸ ਨੇ, ਸਿੱਧੀ ਛੇਵਿਆਂ ਦੀ ਗੱਲ ਲੈ ਗਏ। ਪੰਜ ਪਿਆਲੀ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਕੀ ਮੂਰਤ ਹਰਗੋਬਿੰਦ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ। ਹੁਣ ਗੁਰੂ ਦੀ ਵਿਆਖਿਆ ਕਰਦੇ, ਗੁਰੂ ਹਰਗੋਬਿੰਦ ਸਾਹਿਬ ਕਹਿਸ਼ਾ ਹੈ ਦਲ ਭੰਜਨ, ਬੜੇ ਬੜੇ ਦੁਸ਼ਮਣਾਂ ਦੇ ਦਲਾਂ ਦੇ ਦਲ ਭੰਜਣ ਵਾਲਾ। ਇਹ ਸਮਰੱਥਾ ਕਿੱਥੋਂ ਮਿਲੀ? ਰੱਬੀ ਹੁਕਮੇ ਤਾਂ ਇੱਕ ਕਹਾਣੀ ਆ ਸਾਡੇ ਵਾਸਤੇ। ਉਸ ਨਿਰੰਕਾਰ ਦਾ ਸਰਗੁਣ ਸਰੂਪ ਹੈ ਗੁਰੂ, ਗੁਰ ਪਰਮੇਸ਼ਰ ਏਕ ਹੈ, ਸਭਨਾਂ ਰਿਹਾ ਸਮਾਇਆ। ਜੇ ਪਰਮੇਸ਼ਰ ਸਾਰਿਆਂ ਸਮਾਇਆ, ਗੁਰੂ ਵੀ ਸਾਰਿਆਂ ਸਮਾਇਆ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭਨਾਂ ਰਿਹਾ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਹੋਈ ਤੇ ਅੰਤਿਮ ਵੇਲੇ ਦੇ ਬਚਨ ਪੜ੍ਹ ਕੇ ਦੇਖੋ, ਗੁਰੂ ਬਿਲਾਸ ਪਾਤਸ਼ਾਹ ਸ਼੍ਰੀ ਗੁਰ ਇਤਿਹਾਸ ਭਾਈ ਸੰਤੋਖ ਸਿੰਘ ਦਾ ਲਿਖਿਆ ਗੁਰਪ੍ਰਤਾਪ ਸੂਰਿਆ ਗ੍ਰੰਥ ਤੇ ਸਤਿਗੁਰੂ ਮਹਾਰਾਜ ਸਾਹਿਬ ਦਾ ਗੁਰਬਿਲਾਸ ਪਾਤਸ਼ਾਹੀ ਦਸਵੀਂ ਭਾਈ ਸੁੱਖਾ ਸਿੰਘ ਰਤਨ ਸਿੰਘ ਭੰਗੂ ਦਾ ਤਵਾਰੀ ਗੁਰੂ ਖਾਲਸਾ ਪੜ੍ਹ ਕੇ ਦੇਖੋ ਵੀ ਮਹਾਰਾਜ ਦੇ ਵਚਨ ਕੀ। ਪੰਜ ਸਿੱਖ ਭਾਈ ਵਿਧੀ ਚੰਦ ਲਗਾਹਾ ਵਿਧੀਆ ਸਾਰਿਆਂ ਨੂੰ ਬੇਠਾ ਪੈੜਾ ਕਹਿੰਦੇ ਗੁਰਸਿੱਖੋ ਮੇਰੇ ਪਰਿਵਾਰ ਨੂੰ ਸੁਨੇਹਾ ਦੇਣਾ, ਮੇਰੇ ਲਈ ਰੋਵੇ ਨਾ, ਮੇਰੇ ਪਰਿਵਾਰ ਨੂੰ ਕਹਿਣਾ ਭਾਣਾ ਮੰਨੇ, ਮੇਰੇ ਸਾਹਿਬਜ਼ਾਦੇ ਹਰਗੋਬਿੰਦ ਨੂੰ ਕਹਿ ਦੇਣਾ ਕਿ ਬੱਚਾ ਇੱਕ ਵੀ ਹੰਝ ਤੇਰੀ ਅੱਖਾਂ ਚੋਂ ਨਹੀਂ ਆਉਣੀ ਚਾਹੀਦੀ। ਤੇਰੇ ਬਾਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਖੰਡਤਾ ਲਈ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਬਤ ਰੱਖਣ ਲਈ, ਔਰ ਸਿਧਾਂਤਾਂ ਦੀ ਲੜਾਈ ਸੀ ਪਾਤਸ਼ਾਹ ਸ਼ਹੀਦੀ ਦਿੱਤੀ ਹੈ। ਪਰ ਇੱਕ ਗੱਲ ਹੈ, ਬਾਕੀ ਦੀ ਜੋ ਗੁਰੂ ਨਾਨਕ ਤੋਂ ਚਲੀ ਆਈ ਹੈ ਸਾਡੇ ਤੱਕ, ਉਹ ਤਾਂ ਮਰਿਆਦਾ ਰੱਖਣੀ ਉਵੇਂ ਨਹੀਂ। ਪਰ ਹੁਣ ਜਿਹੜਾ ਸਮਾਂ ਹੈ, ਹੁਣ ਇਹ ਸਮਾਂ ਇਕੱਲੀ ਮਾਲਾ ਨਾਲ ਕੰਮ ਕਰਨ ਵਾਲਾ ਹੈ ਨਹੀਂ, ਹੁਣ ਭਗਤੀ ਦੇ ਨਾਲ ਸ਼ਕਤੀ ਚਾਹੀਦੀ ਹੈ। ਹੁਣ ਦੇਖੋ, ਇੱਕ ਸ਼ਬਦ ਤਾਂ ਅਸੀਂ ਸਹੀ ਬੋਲ ਰਹੇ ਹਾਂ, ਭਗਤੀ ਸ਼ਕਤੀ ਤਾਂ ਕਹਿੰਦੇ ਹਾਂ ਜੀ, ਤੂੰ ਪਹਿਲਾਂ ਭਗਤੀ ਹੈ ਸ਼ਕਤੀ ਬਾਅਦ। ਪਰ ਜਦੋਂ ਮੀਰੀ ਪੀਰੀ ਕਹਿੰਦੇ ਉੱਥੇ ਗੜਬੜ ਹੋ ਜਾਂਦਾ, ਪੀਰੀ ਮੀਰੀ, ਪਹਿਲਾਂ ਪੀਰੀ ਹੈ ਫਿਰ ਮੀਰੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਮੇਰੇ ਸਾਹਿਬਜ਼ਾਦੇ ਨੂੰ ਕਹਿਣਾ ਕਿ ਹੁਣ ਧਰਮ ਦੀ ਰਾਖੀ ਵਾਸਤੇ ਸਿੱਖਾਂ ਨੂੰ ਸ਼ਸਤਰਧਾਰੀ ਕਰੇ ਤੇ ਆਪ ਵੀ ਸ਼ਸਤਰ ਪਹਿਣ, ਅਕਾਲ ਪੁਰਖ ਦਾ ਹੁਕਮ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇਸੇ ਹੀ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਤੇ ਜਿਸ ਵੇਲੇ ਦੁਸਹਿਰਾ ਮਹਾਰਾਜ ਸਾਹਿਬ ਜੀ ਦਾ 13 ਮਨਾਇਆ ਸੀ, ਗ੍ਰੰਥਾਂ 'ਚ ਇਹ ਲਿਖਿਆ ਦੁਸਹਿਰਾ ਦਾ ਦਸਮ ਪਾਤਸ਼ਾਹ ਨੇ ਤੋਰੀ ਹੈ ਨਾ ਰੀਤ, ਤੇ ਉਸ ਵੇਲੇ ਛੱਤਰੀ ਕੌਮ ਦੇ ਅੰਦਰ 13 ਹੀ ਮਨਾਇਆ ਜਾਂਦਾ ਸੀ, ਮਹਾਰਾਜਾ ਜੀ 13 ਮਨਾਇਆ ਸੀ। ਇਹ ਦੁਸਹਿਰੇ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਜਾਉਣ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਪਾਠ ਕਰਨ ਦੀ ਡਿਊਟੀ ਲਾਈ, ਭਾਈ ਗੁਰਦਾਸ ਸਾਹਿਬ ਜੀ ਦੀ ਚੌਰ ਕਰਨ ਦੀ ਲਾਈ ਤੇ ਆਪ ਪਰਿਵਾਰ ਸਮੇਤ ਬਹਿ ਕੇ ਅੱਖਰ ਅੱਖਰ ਪਾਠ ਸੁਣਿਆ। ਪਹਿਲਾ ਸਹਿਜ ਪਾਠ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਹੋਇਆ, ਜਿੱਥੋਂ ਪਾਠਾਂ ਦੀ ਪਰੰਪਰਾ ਸ਼ੁਰੂ ਹੋ ਗਈ। ਤੇ ਉਸ ਵੇਲੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਜੋ ਕੁਛ ਗੁਰੂ ਸਾਹਿਬਾਨਾਂ ਨੇ ਪਾਠ ਕਰਨ ਦੇ ਸਤਿਕਾਰ ਵਿੱਚ ਦਿੱਤਾ ਉਹ ਵੀ ਲਿਖਿਆ। ਉੱਥੋਂ ਪਾਠੀਆਂ ਦਾ ਸਤਿਕਾਰ ਕਰਨ ਦੀ ਪਰੰਪਰਾ ਆਰੰਭ ਹੁੰਦੀ ਹੈ। ਇਹ ਗੱਲ ਵੱਖਰੀ ਹੈ, ਬਾਬਾ ਬੁੱਢਾ ਸਾਹਿਬ ਨੇ ਜੋ ਪਦਾਰਥੀ ਸੰਗਤਾਂ ਵਿੱਚ ਬਦਲ ਦਿੱਤਾ ਪਰ ਲੈਣ ਤੋਂ ਇਨਕਾਰ ਨਹੀਂ ਕੀਤਾ, ਮਰਿਆਦਾ ਬਣਾ ਦਿੱਤਾ ਕਿ ਪਾਠੀ ਲਾਲਚ ਨਾ ਕਰੇ, ਦੇਣ ਵਾਲਾ ਹੱਥ ਨਾ ਪੁੱਟੇ। ਦੋਨੇ ਗੱਲਾਂ ਮਹਾਰਾਜ ਨੇ ਕਰਕੇ ਵਿਖਾਈ। ਉਸ ਵੇਲੇ ਫਿਰ ਸਮਾਇਆ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਸ ਵੇਲੇ ਪੀਰੀ ਤਾਂ ਹੈ ਹੀ ਸੀ ਫਿਰ ਗੁਰਤਾਗਰ ਜੀ ਦੇ ਚਿੰਨ, ਤੇ ਜਿਸ ਵੇਲੇ ਸ੍ਰੀ ਸਾਹਿਬ ਇਤਿਹਾਸ ਕਹਿੰਦੇ ਬਾਬਾ ਬੁੱਢਾ ਸਾਹਿਬ ਲੈ ਕੇ ਆਏ ਹੈ ਵੀ ਅਸੀਂ, ਪਰ ਗੁਰੂ ਗੁਰਦਾਸ ਪਾਤਸ਼ਾਹੀ ਛੇਵੀਂ ਵਿੱਚ ਐਸਾ ਲਿਖਿਆ ਹੈ, ਕਹਿੰਦੇ ਬਾਬਾ ਬੁੱਢਾ ਸਾਹਿਬ ਨਹੀਂ ਸੀ, ਆਪ ਜੀ ਨੂੰ ਓਪਰੀ ਨਾਲ ਜਾਪੇ ਵਾਰ। ਉਹ ਕਹਿੰਦੇ ਵੀ ਉਸ ਵੇਲੇ ਬਾਬੇ ਬੁੱਢੇ ਸਾਹਿਬ ਦਾ ਅਕਾਲ ਪੁਰਖ ਨੇ ਸਰੂਪ ਧਾਰਨ ਕੀਤਾ, ਜਿਹੜਾ ਕੇਵਲ ਤਿੰਨ ਵਿਅਕਤੀਆਂ ਤੋਂ ਬਿਨਾਂ ਕਿਸੇ ਨੂੰ ਨਜ਼ਰ ਨਹੀਂ ਆਇਆ ਕਿ ਅਕਾਲ ਪੁਰਖ ਗੁਰੂ ਗੁਰਦਾਸ ਪਾਤਸ਼ਾਹੀ ਛੇਵੀਂ ਖਬਰ। ਉਹ ਕਹਿੰਦੇ ਮਾਤਾ ਗੰਗਾ ਜੀ ਨੂੰ ਦਰਸ਼ਨ, ਗੁਰੂ ਸਾਹਿਬ ਜੀ ਨੂੰ ਆਪ ਤੇ ਬਾਬਾ ਬੁੱਢਾ ਸਾਹਿਬ ਜਾਂ ਭਾਈ ਗੁਰਦਾਸ, ਇਹ ਤਿੰਨ ਚੌਂ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਲੱਗਿਆ ਉਹਨਾਂ ਕੋਲ ਲਿਖਿਆ ਇਹ ਰਿਹਾ ਵੀ ਬਾਬਾ ਬੁੱਢਾ ਸਾਹਿਬ, ਕਿਉਂਕਿ ਬਾਬੇ ਬੁੱਢੇ ਸਾਹਿਬ ਦਾ ਸਰੂਪ ਧਾਰਨ ਕਰ ਲਿਆ ਅਕਾਲ ਪੁਰਖ, ਆਪ ਗੁਰੂ ਸਾਹਿਬ ਜੀ ਨੂੰ ਸ਼ਸਤਰ ਪਹਿਨਾਏ। ਦੋ ਸ੍ਰੀ ਸਾਹਿਬਾਂ ਪਹਿਨਾਉਣ ਦੀ ਬਾਤ ਤੇ ਇੱਕ ਪੀਰੀ ਦੀ ਤੇ ਜਦੋਂ ਅਕਾਲ ਤਖ਼ਤ ਸਾਹਿਬ ਵਿੱਚ ਬਾਬਾ ਬੁੱਢਾ ਤੇ ਭਾਈ ਗੁਰਦਾਸ ਤੋਂ ਬਿਨਾਂ ਕੋਈ ਮਿਸਤਰੀ ਲਾਇਆ ਹੋਵੇ ਤਾਂ ਇਤਿਹਾਸ ਪੜ੍ਹ ਕੇ ਦੇ, ਆਪ ਸਤਿਗੁਰੂ ਨੇ ਚੁਣਵਾਈ, ਕਿਸੇ ਮਿਸਤਰੀ ਤੋਂ ਨਹੀਂ ਬਣਾਇਆ। ਇਹ ਤਾਂ ਬਹੁਤ ਵੱਡੀ ਭੁੱਲ ਲੱਗੀ ਸੀ, ਹੁਣ ਲੱਗੇ ਸੀ ਮਿਸਤਰੀਆਂ ਦੇ ਕੋਲੋਂ ਦੁਬਾਰੇ ਬਣਾਉਣ ਢਾ ਕੇ, ਇਹ ਸੰਤ ਸਮਾਜ ਨੇ ਰੌਲਾ ਪਾਇਆ ਵੀ ਐਸਾ ਨਹੀਂ ਹੋਣ ਦੇਣਾ ਸੀ। ਗੁਰੂ ਸਾਹਿਬ ਦੀ ਬਾਤ ਨੂੰ ਇਹ ਸ਼੍ਰੋਮਣੀ ਕਮੇਟੀ ਕਈ ਵਾਰੀ ਬਹੁਤ ਵੱਡੀਆਂ ਵੱਡੀਆਂ ਭੁੱਲਾਂ ਕਰ ਲੈਂਦੀ ਹੈ, ਇਹਨਾਂ ਨੂੰ ਥੋੜ੍ਹਾ ਜਿਹਾ ਚੇਤਾਵਨੀ ਦੇਣੀ ਪੈਂਦੀ ਹੈ, ਜਾਗਰਤ ਕਰਨਾ ਪੈਂਦਾ, ਫਿਰ ਚਲੋ ਲੋਕਾਂ ਤੋਂ ਡਰਦੇ ਹਟ ਵੀ ਜਾਂਦੇ। ਉਸ ਵੇਲੇ ਫਿਰ ਅਕਾਲ ਤਖ਼ਤ ਜਦੋਂ ਰਚਿਆ, ਮਹਾਰਾਜ ਸਾਹਿਬ ਨੇ ਕਿਹਾ ਵੀ ਤੁਸੀਂ ਇਹ ਤੁਹਾਡੇ ਵਾਸਤੇ ਅਕਾਲ ਪੁਰਖ ਜੀ, ਉਹਨੇ ਕਿਹਾ ਨਹੀਂ ਤੁਸੀਂ ਸਾਡਾ ਸਰਗਣ ਸਰੂਪ ਹੋ, ਤੁਸੀਂ ਬੈਠੋ। ਅਕਾਲ ਪੁਰਖ ਨੇ ਆਪ ਬਿਠਾਇਆ ਸੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਉੱਥੇ ਬੈਠ ਕੇ ਦੀਵਾਨ ਸਜਾਉਂਦੇ। ਭਗਤੀ ਤੇ ਸ਼ਕਤੀ ਦਾ ਪ੍ਰਤੀਕ ਦੋ ਸ੍ਰੀ ਸਾਹਿਬ, ਜ਼ੁਲਮ ਦੇ ਰੋਕਣ ਦੇ ਲਈ ਢਾਲ ਸਿੱਖਾਂ ਦੀ। ਬਾਬਾ ਬੁੱਢਾ ਸਾਹਿਬ ਦੀ ਉਮਰ ਐਡੀ ਵਡੇਰੀ ਉਮਰ ਵਿੱਚ ਵੀ ਡੇਢ ਫੁੱਟ ਦੀ ਸ੍ਰੀ ਸਾਹਿਬ ਬਾਬਾ ਬੁੱਢਾ ਸਾਹਿਬ ਦੇ ਗੱਲ ਵਿੱਚ ਵੀ ਪਾ ਦਿੱਤੀ ਤੇ ਕਈ ਵਾਰ ਕਈ ਗੁਰਮੁਖਾਂ ਨੂੰ ਕਹੀਦਾ ਵੀ ਤੁਸੀਂ ਕਿਰਪਾਨ, ਹੁਣ ਤਾਂ ਚਲੋ ਅੱਜ ਤੋਂ 20 ਸਾਲ ਪਹਿਲਾਂ ਬੜਾ ਔਖਾ ਸੀ ਕੰਮ, 20-25-30 ਸਾਲ ਪਹਿਲਾਂ ਤਾਂ ਬਹੁਤ ਹੀ ਔਖਾ, ਜੇ ਕਹਿਣਾ ਭਾਈ ਕਿਰਪਾਨ ਅਗੇ ਜੀ ਸਾਡੇ ਸੰਤ ਨਹੀਂ ਪਾਉਂਦੇ ਵੀ ਜੇ ਤੇਰਾ ਸੰਤ ਭੁੱਲ ਕਰਦਾ ਤੂੰ ਤਾਂ ਨਾ ਕਰ, ਉਹ ਤਾਂ ਹੋ ਸਕਦਾ ਕਮਾਈ ਕਰਕੇ ਤਰਜ ਵੀ ਤੂੰ ਫਸੇਗਾ, ਤੇਰੀ ਅਵਸਥਾ ਹੈਗੀ ਉਹ ਜੀ ਵੀ ਫਿਰ ਵੀ ਬਾਬਾ ਬੁੱਢਾ ਸਾਹਿਬ ਨਾਲ ਤੇਰੇ ਸੰਤ ਦੀ ਅਵਸਥਾ ਵੱਡੀ ਹੋਗੀ, ਉਹਦੀ 1.5 ਫੁੱਟ ਦੀ ਪਾਈ ਸੀ, ਤੇਰੇ ਸੰਤ ਨੂੰ ਬ੍ਰਹਮ ਗਿਆਨ ਦੇ ਵਿੱਚ ਕਿਰਪਾਨ ਕਿਉਂ ਰੁਕਾਵਟ ਬਣ ਗਈ, ਗੁਰੂ ਦਾ ਹੁਕਮ ਹੈ ਬਾਬਾ ਬੁੱਢਾ ਸਾਹਿਬ ਜੀ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚ ਇੱਕ ਬੜਮੁੱਲੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਮੀਰੀ ਪੀਰੀ ਦੇ ਇਸੇ ਟੁੱਪ ਦੇ ਵਿੱਚ ਪੰਜ ਪਿਆਲੀ ਪੰਜ ਪੀਰ ਸ਼ਠਮ ਪੀਰ ਬੈਠਾ ਗੁਰੂ ਭਾਰੀ, ਅਰਜਨ ਕਾਇਆ ਪਲਟੀ ਮੂਰਤ ਹਰਗੋਬਿੰਦ ਸਵਾਰੀ, ਚਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੂ ਵਾਰੀ, ਦਲ ਭੰਜਣ ਦਲਾਂ ਦੇ ਦਲ ਕਿਵੇਂ ਭੰਜੇ ਨੇ, ਭਾਵੇਂ ਮੁਗਲ ਸਿੰਘਾਂ ਪਠਾਨ ਚੜ੍ਹ ਕੇ ਆਇਆ 7000 ਫੌਜ ਨਿਬੇੜੀ ਘੰਟਿਆਂ ਵਿੱਚ, ਤੇ ਭਾਵੇਂ ਘੇਰ ਚੌਧਰੀ ਦਾ ਪੁੱਤਰ ਲੈ ਕੇ ਆ ਅਬਦੁੱਲੇ ਨੂੰ, ਅਬਦੁੱਲਾ ਜਿਹੜਾ ਇੱਥੇ ਦਾ ਜਲੰਧਰ ਦਾ ਸੂਬਾ, 15000 ਫੌਜ ਲਿਆ ਉਹ ਜਹੰਦਰ ਨੂੰ ਭੇਜੀ, ਤੇ ਫਿਰ ਮਹਾਰਾਜ ਦਾ ਜੰਗ ਹੋਇਆ। ਲਲਾ ਦੇ ਕਰਨ ਦੇ ਦੋ ਭਰਾ ਸਾਹ ਸੀ, 35000 ਫੌਜ ਲੈ ਕੇ ਸ਼ਾਹਜਹਾਂ ਦੇ ਭੇਜੇ ਤੇ ਸਾਰੀ ਉਹਨਾਂ 'ਚ 100 ਕੁ ਬੰਦਾ ਗ੍ਰਿਫਤਾਰ ਕੀਤਾ ਗਿਆ। ਮਹਾਰਾਜ ਸਾਹਿਬ ਨੂੰ ਕਹਿੰਦੇ ਸਿਪਾਹੀਓ ਤੇ ਤੁਹਾਨੂੰ ਕੁਛ ਨਹੀਂ ਕਹਿੰਦੇ, ਚਿੰਤਾ ਨਾ ਕਰੋ, ਕੈਸਾ ਗੁਰੂ ਦਿਆਲੂ ਹੈ, ਲੰਗਰ ਤਿਆਰ ਹੋਇਆ, ਘੰਟੀ ਵੱਜੀ। ਕਹਿੰਦੇ ਭਾਈ ਉਹਨਾਂ ਕੈਦੀਆਂ ਨੂੰ ਬੰਦੀਆਂ ਨੂੰ ਵੀ ਲੈ ਕੇ, ਮਹਾਰਾਜ ਕਹਿੰਦੇ ਮੈਂ ਪ੍ਰਸ਼ਾਦਾ ਤਾਂ ਸਿੱਖੂ, ਬੰਦੀਆਂ ਨੂੰ ਵੀ ਲਿਆਓ, ਉਹਨਾਂ ਨੂੰ ਨਾਲ ਬਿਠਾ ਲਿਆ, ਮੱਥੇ ਟੇਕ ਕੇ ਉਹਨਾਂ ਨੇ। ਮਹਾਰਾਜ ਕਹਿੰਦੇ ਦੇਖੋ ਤੁਸੀਂ ਆਪਣੇ ਸਵਾਮੀ ਲਈ ਠੀਕ ਕੀਤਾ ਜੋ ਕੀਤਾ, ਮੈਨੂੰ ਕੋਈ ਰੋਸ ਨਹੀਂ, ਤੁਸੀਂ ਨਿਮਕ ਹਲਾਲ ਕੀਤਾ, ਹਰਾਮ ਨਹੀਂ ਕੀਤਾ, ਲੜੇ ਹਾਂ ਆਪਾਂ, ਤੁਸੀਂ ਸਾਡੇ ਨਾਲ ਦੁਸ਼ਮਣੀ ਕੀਤੀ, ਤੁਹਾਡੇ 'ਚੋਂ ਫੱਟੜ ਹੋਏ, ਪਰ ਅਸੀਂ ਤੁਹਾਨੂੰ ਸਦਾ ਲਈ ਬੰਦੀ ਨਹੀਂ ਬਣਾਉਣਾ, ਜਾਓ ਆਪਣੇ ਬਾਦਸ਼ਾਹ ਕੋਲ ਜਾਓ, ਮੁੜ ਕੇ ਮੌਕਾ ਬਣਿਆ ਫਿਰ ਆ ਜਾਇਓ ਲੜਨ ਵਾਸਤੇ। ਅੱਖਾਂ 'ਚੋਂ ਹੰਝੂ, ਹੱਥ ਜੋੜੇ ਹੋਏ, ਪਾਤਸ਼ਾਹ ਹੁਣ ਲੜਨ ਜੋਗੇ ਨਹੀਂ ਰਹੇ, ਅਸੀਂ ਤਾਂ ਤੇਰੇ ਜੋਗੇ ਹੋ ਗਏ ਹਾਂ, ਆਪਣੇ ਦਰ ਤੋਂ ਧੱਕ ਨਾ ਹੋਣ ਤੇਰੀ ਸਿੱਖ, ਐਂ ਗੁਰੂ ਸਾਹਿਬ ਨੇ ਜੇ ਦੁਸ਼ਮਣ ਦੀ ਕਿਰਪਾਨ ਟੁੱਟ ਗਈ, ਮਹਾਰਾਜ ਕਿਹਾ ਸੂਰਮਿਆਂ ਕਿਰਪਾਨ ਲਿਆ, ਤੇਰੀ ਕਿਰਪਾਨ ਟੁੱਟ ਗਈ, ਬਾਹਰ ਨਹੀਂ ਕੀਤਾ, ਉਹਨੇ ਕਿਹਾ ਜੀ ਕਿਰਪਾਨ ਤਾਂ ਮਿਲਣੀ ਨਹੀਂ, ਆਪਣੀ ਮਿਆਨ ਵਿੱਚ ਪਾ ਦੇ, ਘੋੜਾ ਮਰ ਗਿਆ, ਆਪਣਾ ਘੋੜਾ ਛੱਡ ਦਿੱਤਾ, ਪੈਦਲ ਹੱਥਾਂ ਨਾਲ ਚੁੱਕ ਚੁੱਕ ਕੇ ਪਟਕਾ ਕੇ ਤਾਂ ਮਾਰ ਦਿੱਤੇ, ਪਰ ਸਤਿਗੁਰੂ ਮਹਾਰਾਜ ਦੀ ਜੰਗ 4 ਯੁੱਗਾਂ 'ਚ ਕੋਈ ਐਸਾ ਜੰਗ ਨਹੀਂ। ਦੁਆਪਰ ਦਾ ਜੰਗ ਦੇਖੋ, ਖੜਕ ਸਿੰਘ ਦੇ ਨਾਲ ਜੰਗ ਹੁੰਦਾ, ਕਿੰਨੀ ਵਾਰ ਕ੍ਰਿਸ਼ਨ ਜੀ ਹਾਰ ਗਏ, ਅਖੀਰ ਨੂੰ ਜਦ ਦੇਖਿਆ ਕਹਿੰਦੀ ਇਹ ਤਾਂ ਮਰਦਾ ਹੀ ਨਹੀਂ, ਬਾਹਮਣ ਬਣ ਕੇ ਚਲੇ ਗਏ ਭੀਖ ਮੰਗਣ ਵਾਸਤੇ। ਉਹ ਕਹਿੰਦਾ ਮੈਂ ਤੈਨੂੰ ਸਿਆਣ ਲਿਆ ਛਲੀਆ, ਤੂੰ ਵਿਸ਼ਨੂੰ ਦਾ ਅਵਤਾਰ ਕ੍ਰਿਸ਼ਨ ਹੈ ਪਰ ਬਾਹਮਣ ਦੇ ਰੂਪ ਚ ਆਇਆ ਮੰਗਦਾ ਬਣ ਕੇ, ਮੈਂ ਦਊਂਗਾ ਤੈਨੂੰ, ਮੈਂ ਆਪਣੇ ਮਹਾਨਤਾ ਨੂੰ ਨੀਵਾਂ ਨਹੀਂ ਕਰਨਾ, ਜੇ ਤੂੰ ਭੀਖ ਮੰਗਣਾ ਹੈ ਮੈਂ ਤੇਰੇ ਵਰਗਾ ਸ਼ਨ ਬਾਅਦ ਕੀ ਮੰਗਦਾ। ਆਖੇ ਜੀ ਮੈਨੂੰ ਸਿਰ ਦੇ ਦਿਓ ਆਪਣੇ। ਗੁਰੂ ਸਾਹਿਬ ਦੀ ਬੜੀ ਮਹਾਨ, ਕਹਿੰਦਾ ਜਾ ਸਿਰ ਦਿੱਤਾ ਸਾਧ ਸਿੰਘ ਜੀ, ਸਿਰ ਵੱਢ ਕੇ ਸੂਰਮੇ ਨੇ, ਕ੍ਰਿਸ਼ਨ ਭਗਵਾਨ ਜੀ ਖੜੇ ਸੀ ਰੱਥ ਦੇ ਵਿੱਚ, ਐਡੀ ਜ਼ੋਰ ਦੀ ਚਲਾ ਕੇ ਮਾਰਿਆ, ਛਾਤੀ ਪਟਕਾ ਕੇ ਹੇਠਾਂ ਮਾਰਿਆ ਸੀ ਸਿਰ ਦੇ ਨਾਲ। ਤੇ ਗੁਰੂ ਸਾਹਿਬ ਦੇ ਜਨਮ ਕੈਸੇ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਇਸੇ ਪੰਕਤੀ ਦੇ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਪੁੱਛਣ ਸਿੱਖ ਅਰਦਾਸ ਕਰ ਦਾਤਾ ਇੱਕ ਅਰਦਾਸ ਕਰਦੇ ਪੁੱਛੋ। ਛੇ ਮਹਿਲਾਂ ਤੱਕ ਦਰਸ਼ਨ ਹੈ ਹਾਲੇ, ਛੇ ਸਰੂਪਾਂ ਤੱਕ ਤੁਹਾਡੇ ਦਰਸ਼ਨ ਹੋ ਗਏ, ਸਾਨੂੰ ਕਿਰਪਾ ਕਰਕੇ ਦੱਸੋ ਇਹ ਧੁਰਾਂ ਦੀ ਗੱਦੀ ਤੇ ਹੋਰ ਗੁਰੂ ਕਿੰਨੇ ਹੋਣਗੇ। ਅਗਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ, ਸੁਣੋ ਸੰਸਾਰੀ ਕਲਯੁਗ ਪੀੜ੍ਹੀ ਸੋਢੀਆਂ ਨਿਸ਼ਚ ਨੀਵ ਅਸਾਰ ਖਿਲਾਰੇ। ਇਹ ਸੋਢ ਬਿੰਸ ਵਿੱਚ ਹੈ, ਅਚਲ ਨਹੀਂ ਕਰ ਦਿੱਤੀ। ਕਹਿੰਦੇ ਮਹਾਰਾਜ ਤਾਂ ਸੱਤ ਹੈ, ਅਸੀਂ ਤਾਂ ਇਹ ਪੁੱਛਿਆ ਵੀ ਗੁਰੂ ਕਿੰਨੇ ਹੋਣਗੇ। ਮਹਾਰਾਜ ਕਹਿੰਦੇ ਯੁਗ ਯੁਗ ਸਤਿਗੁਰ ਧਰੇ ਉਤਾਰ। ਇੱਕ ਤਾਕਸ਼ ਕਰਦੇ ਆ, ਯੁਗ ਦਾ ਅਰਥ ਹੁੰਦਾ ਦੋ, ਦੋ ਤੇ ਦੋ ਹੁੰਦੇ ਨੇ ਚਾਰ। ਮਹਾਰਾਜ ਕਹਿੰਦੇ ਮੇਰੇ ਸਰੂਪ ਵਰਗੇ ਚਾਰ ਗੁਰੂ ਹੋਰ ਹੋਣਗੇ ਮੇਰੇ ਤੋਂ ਬਾਅਦ। ਇਹ ਕਹਿੰਦੇ ਜੀ ਦਸਵੇਂ ਪਾਤਸ਼ਾਹ ਤੋਂ ਬਾਅਦ ਤੇ ਸਿੱਖਾਂ ਦਾ ਗੁਰੂ, ਸਿੱਖ ਗੁਰੂ ਤੋਂ ਬਿਨਾਂ ਕਿਵੇਂ ਸੰਸਾਰ ਦੇ ਜੀਣਗੇ। ਮਹਾਰਾਜ ਕਹਿੰਦੇ ਇਹਨਾਂ ਪੰਕਤੀਆਂ ਦਾ ਦੁਆਰੇ ਅਰਥ ਕਰੋ, ਫਿਰ ਯੁੱਗ ਬਦਲ ਜਾਣਗੇ। ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ, ਯੁੱਗਾਂ ਯੁਗਾਂਤਰ ਇੱਕੋ ਹੀ ਦਸਮ ਰੂਪ ਦੇ ਅੰਦਰ ਅਸੀਂ ਅਜਿਹਾ ਗੁਰੂ ਦਿਆਂਗੇ, ਗੁਰੂ ਗ੍ਰੰਥ ਸਾਹਿਬ, ਜਿਹੜਾ ਸਿੱਖਾਂ ਦੇ ਗੁਰੂ ਨਹੀਂ, ਸਿੱਖਾਂ ਦੇ ਬਦਲਣਗੇ, ਯੁੱਗ ਬਦਲਣਗੇ, ਸਿੱਖਾਂ ਦਾ ਗੁਰੂ ਇੱਕੋ ਹੀ ਰਹੇਗਾ, ਗੁਰੂ ਗ੍ਰੰਥ ਸਾਹਿਬ। ਇਸ ਦਿਨ ਤੇ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਫੇਰ ਵਧਾਈਆਂ ਹੋਣ। ਇਹ ਭਾਈ ਅਜਾਇਬ ਸਿੰਘ ਜੀ ਗਿਆਨੀ ਸਿੰਘ ਸਾਹਿਬ ਆ ਗਏ ਹੈ, ਬਹੁਤ ਮਿੱਠੇ ਤੇ ਪਿਆਰੇ ਬਚਨ ਆਪ ਦੇ ਦੋ ਤੇ ਬੋਲ ਪਾਉਂਦੀ। ਕਹੋ ਨਾਨਕ,
ਕਹੋ ਨਾਨਕ ਜਿਸ ਭਏ ਕਿਰਪਾਲ, ਗੁਰਪੂਰੈ ਤਾਕੇ ਕਾਟੇ ਜਾਲ।
ਜਿਹਦੇ ਉੱਤੇ ਪਰਮੇਸ਼ਰ ਕਿਰਪਾਲੂ ਹੋਇਆ ਉਹਨੂੰ ਪੂਰੇ ਗੁਰੂ ਨੇ ਜਾਲ ਕੱਟ ਦਿੱਤੇ, ਮਾਇਆ ਦੇ ਖੰਧੇ ਕੱਟ ਦਿੱਤੇ। ਇਹ ਪੂਰੇ ਗੁਰੂ ਤੇ ਸਾਧ ਸਿੰਘ ਜੀ ਆਪ ਜੀ ਨੇ ਜੋ ਸੁਣਿਆ, ਕੁਝ ਗੱਲਾਂ ਚੇਤੇ ਕਰਨ ਵਾਲੀਆਂ ਨੇ। ਤਿੰਨ ਗ੍ਰੰਥਾਂ ਚ ਤਿੰਨ ਕਿਸਮ ਦੇ ਜਿਹੜੇ ਗੁਰੂ ਲਿਖੇ ਹੈ, ਸੁੰਦਰੀਕ ਗ੍ਰੰਥ ਅੱਠ ਪ੍ਰਕਾਰ ਦਾ ਗੁਰੂ ਉਹ ਆਪ ਜੀ ਨੇ ਸੁਣਿਆ, ਰਮਾਇਣ ਚ ਤਿੰਨ ਪ੍ਰਕਾਰ ਦਾ ਗੁਰੂ ਉਹ ਆਪ ਜੀ ਨੇ ਸੁਣਿਆ, ਅਧਮਹਿਤ ਅਧਿਆਤਮ ਰਮਾਇਣ ਦੇ ਅੰਦਰ ਤਿੰਨ ਪ੍ਰਕਾਰ ਦਾ ਗੁਰੂ ਉਹ ਸੁਣਿਆ। ਤੇ ਗੁਰਬਾਣੀ ਦੇ ਸੁਰਵਾਣਾ ਦੇ ਨਾਲ ਸਮਝ ਆਏ ਕਿ ਪੂਰਾ ਗੁਰੂ ਕੌਣ ਹੈ, ਪੂਰਾ ਗੁਰੂ ਗੁਰੂ ਨਾਨਕ ਸਾਹਿਬ। ਇਸ ਗੱਦੀ ਤੇ ਬਹਿਣ ਗਏ ਅੱਜ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਹਨ, ਆਓ ਪੂਰੇ ਗੁਰੂ ਦੇ ਲੜ ਲੱਗੀਏ, ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਕਰਨ। ਇੱਥੇ ਸਾਧ ਸਿੰਘ ਦੀ ਸਮਾਪਤੀ ਹੈ, ਉਹਨਾਂ ਚੁੱਕਾਂ ਦੀ ਕਿਰਪਾ ਕਰਨ।
ਕਹੋ ਨਾਨਕ ਜਿਸ ਭਏ ਕਿਰਪਾਲ, ਗੁਰਪੂਰੈ ਤਾਕੇ ਕਾਟੇ ਜਾਲ।
ਹੇ ਗੋਬਿੰਦ ਹੇ ਗੋਪਾਲ, ਹੇ ਦਿਆਲ ਨਾਮ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਸਮਰਥ ਅਗਮ ਪੂਰਨ ਮੋਹੇ ਮਾਇਆ ਕਾ, ਅੰਧ ਗੂਪ ਮਹਾਂ ਨਾਨਕ ਪਾਰ ਉਤਾ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਛੜੇ ਸੋਤਰੇ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।